ਆਦਿ ਨਿਰੰਜਨ ਹੈ ਗੁਰੂ ਨਾਨਕ ਹਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਜਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੇ ਆਚਾਰੀ ਦੁਇ ਕਰ ਜੋਰ ਕਰੋ ਚਰਣਾ ਪਰ ਜਾਂ ਸਦਾ ਗੁਰ ਕੋ ਬੁਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮਹਿਕਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਹੀ ਦਰਬਾਰੀ ਡੰਡੋਤ ਬੰਦਨ ਅਨਕ ਵਾਰ ਸਰਵ ਕਲਾ ਸਮਰੱਥ ਬੋਲਨ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਦਾਸ ਮੂਹ ਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਗੁਰੂ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਨ ਬੰਦਨਾ ਘਰ ਘਰ ਧਰ ਪਰਮਾਥ ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ ਜਿਸ ਕਰਨ ਤੇ ਵੜਿਆ ਗੀ ਪਵੈ ਗਤ ਵਿਸ਼ਰਾਮ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਨਾ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਨਾ ਸੰਤ ਸੰਗਤ ਰਾਮ ਹਿਰਦੈ ਵਸਾਈ ਰਹਾਉ ਹਨੂੰਮਾਨ ਸਰ ਗਰੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਵੇਦ ਅਰ ਸਿਮਰਤ ਪੁਰਾਨਾ ਕਮਲਾ ਪਤ ਕਮਲਾ ਨਹੀਂ ਜਾਨਾ ਕਹਿ ਕਬੀਰ ਸੋ ਭਰਮੈ ਨਾਹੀ ਪਗ ਲਗ ਰਾਮ ਰਹਿ ਸਰ ਨਾਹੀ ਕਹਿ ਕਬੀਰ ਸੋ ਭਰਮੈ ਨਾਹੀ ਪਗ ਲਗ ਰਾਮ ਰਹਿ ਸਰ ਨਾਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਵਛਲ ਕਰਣਾ ਨਿਧਾਨ ਦੀਨਾ ਬੰਧੂ ਪਤਿਤ ਪਾਵਨ ਜਗਤ ਗੁਰੂ ਨਿਰੰਜਨੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਔਰ ਕਿਰਪਾਲਤਾ ਦਾ ਸਦਕਾ ਪ੍ਰਬੰਧ ਕਾਂ ਦੇ ਸ੍ਰੇਸ਼ਟ ਬਦਨ ਦੁਆਰਾ ਆਪ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਪਰਮ ਪਵਿੱਤਰ ਯਾਦਗਰੀ ਅਸਥਾਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰ ਹੋ ਕੇ ਬੜੇ ਪਿਆਰ ਔਰ ਸਤਿਕਾਰ ਦੇ ਸਹਿਤ ਗਿਆਨੀ ਜੀ ਤੋਂ ਅੰਮ੍ਰਿਤਮਈ ਪਾਵਨ ਬਾਣੀ ਦੀ ਵਿਚਾਰਧਾਰਾ ਸਰਵਣ ਕਰ ਰਹੇ ਸੀ। ਵਿਆਖਿਆ ਦੇ ਵਿੱਚ ਦੋਨੋਂ ਪੱਖ ਚੱਲ ਰਹੇ ਸੀ ਕਿ ਜੇ ਨਰਕ ਆ ਤੇ ਸਵਰਗ ਆ, ਸੁੱਖ ਆ ਦੁੱਖ ਆ, ਫਰਕ ਆ ਸ਼ੋਕ ਆ, ਅਤੇ ਜਿਹੜਾ ਦੂਨ ਅਵਸਥਾ ਅਤੇ ਜੋ ਮੁਕਤਾ ਸੋਈ ਸਹੇਲਾ ਪਾਲੀਏ। ਵੀਰ ਸਾਹਿਬ ਜੀ ਨੂੰ ਪ੍ਰਸ਼ਨ ਕੀਤਾ ਸੀ ਕਿ ਤੁਹਾਡੇ ਮਨ ਵਿੱਚ ਕੋਈ ਦਵੰਦਾਵਾਦ ਕੋਈ ਝਗੜਾ ਹੈ, ਉਹ ਕਹਿੰਦੇ ਸਾਡਾ ਕੋਈ ਝਗੜਾ ਨਹੀਂ ਰਿਹਾ, ਕਹਿੰਦੇ ਸਾਰਾ ਸੰਸਾਰ ਹੀ ਝਗੜੇ ਵਿੱਚ ਹੈ, ਤੁਹਾਡਾ ਇਹ ਝਗੜਾ ਲੜਾਈ ਕਲੇਸ਼ ਕਿ ਕਿਵੇਂ ਮੁੱਕੀ ਹੈ। ਕਹਿੰਦੇ ਹਮਰਾ ਝਗੜਾ ਰਹਾ ਨਾ ਹੋ, ਪੰਡਿਤ ਮੁੱਲਾਂ ਸਾਡੇ ਤੋਂ ਝਗੜੇ ਜਿਹੜੇ ਸੀ, ਚਾਹੇ ਉਹ ਸਨਾਤਨੀ ਮਤ ਦੇ ਪੁਜਾਰੀ ਸੀ, ਚਾਹੇ ਉਹ ਮੁਸਲਮਾਨੀ ਮਤ ਦੇ ਪੁਜਾਰੀ ਸੀ, ਝਗੜੇ ਇਹਨਾਂ ਦੇ ਖੜ੍ਹੇ ਕੀਤੇ ਸੀ। ਅਸੀਂ ਇਹਨਾਂ ਦੋਹਾਂ ਦਾ ਪਕਸ਼ ਤਿਆਗਤਾ ਅਤੇ ਸਾਨੂੰ ਏਕਤਾ ਵਾਲੇ ਮਹਾਂਪੁਰਖ ਸਵਾਮੀ ਰਾਮਾਨੰਦ ਜੀ ਦੀ ਸੰਗਤ ਮਿਲ ਗਈ। ਰਾਮਾਨੰਦ ਸਵਾਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਏਕਤਾ ਵਾਲੇ ਮਹਾਂਪੁਰਖ ਮਿਲ ਗਏ। ਉਹਨੇ ਜਿਹੜੀ ਦਵੈਗ ਰਾਗ ਦਵੈਸ਼ ਵਿਰਤੀ ਸੀ, ਜਿੱਥੇ ਪਿਆਰ ਆ ਉੱਥੇ ਰਾਗ ਆ, ਅਤੇ ਜਿੱਥੇ ਦਵੈਸ਼ ਆ ਉੱਥੇ ਈਰਖਾ ਘਿਰਣਾ ਨਫ਼ਰਤ ਆ, ਉਹਨਾਂ ਨੇ ਸਾਨੂੰ ਐਸਾ ਏਕਤਾ ਦਾ ਸਮਦ੍ਰਿਸ਼ਟੀ ਦਾ ਵਿਚਾਰ ਬਖਸ਼ਿਸ਼ ਕੀਤਾ ਔਰ ਅਭਿਆਸ ਕਰਕੇ ਉਹ ਜਿਹੜੀ ਸਮ ਅਵਸਥਾ ਸੀ ਪ੍ਰਾਪਤ ਕੀਤੀ, ਉਹ ਹੁਣ ਪ੍ਰਾਪਤ ਹੋਣਾ ਨਾ ਕੋ ਬੈਰੀ ਨਹੀਂ ਬਗਾਨਾ, ਇਹ ਜਿਹੜੀ ਅਵਸਥਾ ਸੀ ਪ੍ਰਾਪਤ ਹੋ ਗਈ ਹੈ। ਜਦੋਂ ਕੋਈ ਬੈਰੀ ਨਹੀਂ ਰਿਹਾ ਮਿੱਤਰ ਵਾਲਾ, ਇਹ ਸਾਰੇ ਭਾਵ ਖਤਮ ਹੋ ਗਏ, ਸਾਰਿਆਂ ਇੱਕ ਜੋਤੀ ਆਤਮਾ ਪਰਮਾਤਮਾ ਨੂੰ ਦੇਖਿਆ, ਅਤੇ ਫਿਰ ਕਬੀਰ ਸਾਹਿਬ ਕਹਿੰਦੇ ਝਗੜੇ ਵਾਲੀ ਗੱਲ ਕੋਈ ਰਹਿ ਹੀ ਨਹੀਂ ਗਈ, ਝਗੜੇ ਦੀ ਜਿਹੜੀ ਜੜ ਸੀ ਉਹ ਕੱਟੀ ਗਈ ਹੈ। ਇਸ ਵਾਸਤੇ ਜੇ ਹਰਖ ਮੰਨਾਂਗੇ ਫਿਰ ਸ਼ੋਕ ਹੈ, ਸੁੱਖ ਮੰਨਾਂਗੇ ਦੁੱਖ ਵੀ ਹੈ, ਇਹ ਇੱਕ ਸਿੱਕੇ ਦੇ ਸਮਝੋ ਹਾਂਜੀ ਦੋ ਪਹਿਲੂ ਹੈਗੇ ਆ। ਦੁੱਖ ਆਏਗਾ ਸੁੱਖ ਜ਼ਰੂਰ ਆਏਗਾ, ਪਰ ਜਿਹੜਾ ਉਹ ਆਤਮਾ ਦੀ ਅਵਸਥਾ ਵਿੱਚ ਲੱਗਿਆ, ਜਿਹੜਾ ਜੰਮਣਾ ਮਰਨਾ ਉਹ ਸਰੀਰ ਦਾ ਧਰਮ ਹੈ, ਹਰ ਸ਼ੋਕ ਮੰਨਦਾ ਭੁੱਖ ਪਿਆਸ ਪੁਰਾਣਾ ਦਾ, ਇਹ ਜੀਵ ਘੱਟ ਵਿਕਾਰੀ ਹੈ। ਤਦੋਂ ਜਦੋਂ ਜੀਵ ਤੋਂ ਇਹ ਪਰਮਾਤਮਾ ਵਿੱਚ ਅਖੇਦ ਅਵਸਥਾ ਪ੍ਰਾਪਤ ਕਰ ਲਈ, ਜਿਹੜੇ ਛੇ ਦੋਸ਼ ਸੀ ਉਹ ਵੀ ਆਪਣੇ ਆਪ ਦੂਰ ਹੋ ਗਏ, ਐਸੀ ਵਿਚਾਰਧਾਰਾ ਸਰਵਣ ਕਰਦੇ ਸੀ। ਅਤੇ ਗਿਆਨੀ ਜੀ ਤਾਂ ਦੇਖਿਆ ਜਾਂਦਾ ਵੀ ਪਰ ਜੋ ਬਚਪਨ 'ਚ ਹੀ ਸਾਡੇ ਪਾਸ ਰਹੇ ਆ, ਇਹਨਾਂ ਦੀ ਮਾਤਾ ਜੀ ਵੀ ਸਾਰਾ ਪਰਿਵਾਰ ਹੀ ਸੰਗਤ ਕੀਤੀ ਹੈ, ਅਤੇ ਜਿਹੜੇ ਵਿਅਕਤੀ ਨੂੰ ਸੰਗਤ ਮਿਲਦੀ ਹੈ ਉਹ ਮੇਰਾ ਸੁਖਦਾ, ਚਾਹੇ ਗ੍ਰੰਥੀ ਸਿੰਘ ਹੈ ਜਾਂ ਰਾਗੀ ਸਿੰਘ ਹੈ, ਗਿਆਨੀ ਸਿੰਘ ਹੈ ਸਾਡੀ ਜਾਂ ਹੋਰ ਪ੍ਰਚਾਰਕ ਹੈ ਜਾਂ ਸੇਵਾਦਾਰ ਸਮੂਹ ਸੰਗਤ ਹੈ, ਅਤੇ ਜਿਹਨਾਂ ਨੂੰ ਕਿ ਬਚਪਨ ਵਿੱਚ ਸੰਗਤ ਮਿਲਦੀ ਹੈ, ਵਿੱਚ ਸੰਗਤ ਹਰ ਪ੍ਰਭ ਦੱਸਿਆ ਜੀਓ, ਉਹ ਸੰਗਤ ਦਾ ਜਿਹੜਾ ਰੰਗ ਹੈ ਉਹ ਸਾਧ ਸੰਗਤ ਜੀ ਵੱਖਰਾ ਹੈ। ਅੱਗੇ ਵੀ ਦ੍ਰਿਸ਼ਟਾਂਤ ਦਿੱਤਾ ਸੀ ਇਤਿਹਾਸ ਕਈ ਪ੍ਰਮਾਣ ਹੈ ਕਿ ਜਦੋਂ ਭਾਈ ਗੁਰਦਾਸ ਹੈ ਆਗਰੇ ਤੁਮਾਰੇ ਬਿਆਸ ਤੋਂ ਸਾਰੀ ਸੰਗਤ ਨਾਮ ਦੀ ਬਰਕਤ ਨਾਲ ਪਾਰ ਲੈ ਗਏ ਤੇ ਮਨ ਵਿੱਚ ਕੋਈ ਭਾਸ ਆਇਆ ਤੇ ਮਹਾਰਾਜ ਬੜੇ ਪ੍ਰਸੰਨ ਹੋਣਗੇ। ਸੰਗਤ ਨੂੰ ਕੋਈ ਵਕੀਲਤਾ ਕਲੇਸ਼ ਨਹੀਂ ਹੋਣ ਦਿੱਤਾ ਤੇ ਅੱਗੇ ਬੱਚੇ ਆਪਣੇ ਗੁੱਲੀ ਡੰਡਾ ਖੇਡ ਰਹੇ ਸੀ ਤੇ ਨਾਲੇ ਪੜ੍ਹਦੇ ਆ ਕਰੇ ਕਰਾਵੇ ਆਪੇ ਆਪ ਮਾਨਸ ਕਹਿ ਕਿਸ਼ਨਾ ਹੀ ਹਾਥ। ਭਾਈ ਗੁਰਦਾਸ ਸਾਹਿਬ ਕਹਿੰਦੇ ਕਮਾਲ ਦੀ ਗੱਲ ਹੈ ਕਿ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੀ ਸੰਗਤ ਵਿੱਚ ਵਿਚਰਨ ਵਾਲੇ ਜਿਹੜੇ ਬੱਚੇ ਆ ਉਹਨਾਂ ਦੇ ਵੀ ਕੈਸਾ ਵਿਸ਼ਵਾਸ ਹੈ। ਸੰਗਤ ਦਾ ਅਸਰ ਹੁੰਦਾ ਇਸ ਵਾਸਤੇ ਗਿਆਨੀ ਜੀ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਹੈ। ਉਸ ਪਵਿੱਤਰ ਨਗਰੀ ਵਿੱਚ ਪਰਿਵਾਰ ਰਿਹਾ, ਇਹਨਾਂ ਦਾ ਜਨਮ ਵੀ ਉੱਥੇ ਹੋਇਆ। ਸੁਆਓ ਹੁਣ ਅਗਲੇ ਸਮੇਂ ਦੀ ਸਫਲਤਾ ਵਾਸਤੇ ਭਗਤ ਬਾਣੀ ਵਿੱਚੋਂ ਸ਼ਬਦ ਹੈ ਸਰਵਣ ਕਰੀਏ ਪਾਤਸ਼ਾਹ ਜੀ ਕਿਰਪਾ ਕਰਦੇ ਹਨ।
ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ।
ਰਾਗ ਧਨਾਸਰੀ ਹੈ ਬਾਣੀ ਜਿਹੜੀ ਹੈ ਉਹ ਭਗਤ ਕਬੀਰ ਸਾਹਿਬ ਜੀ ਦੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਬਾਣੀ ਸਤਿਗੁਰੂ ਜੀ ਦੇ ਪਾਵਨ ਸ਼੍ਰੀ ਮੁਖਾਰਵਿੰਦ ਤੋਂ ਹੈ ਔਰ ਕੁਝ ਬਾਣੀ ਭਗਤਾਂ ਦੀ ਹੈ, ਕੁਝ ਸੰਤ ਮਹਾਂਪੁਰਖ ਹੈਗੇ ਹੈ, ਈਖਣ ਜੀ ਹੈ, ਬਾਬਾ ਫਰੀਦ ਸਾਹਿਬ ਆ, ਰਾਮਾਨੰਦ ਵਗੈਰਾ ਮਹਾਂਪੁਰਖ ਹੈਗੇ ਹੈ, ਸਾਰੇ ਭੇਦ ਸਰੂਪ ਹੈ। ਉਹਨਾਂ ਨੂੰ ਕਿਸੇ ਵੀ ਅਕਸ਼ਰ ਦੇ ਨਾਲ ਚੇਤੇ ਕਰੀਏ, ਗੁਰੂ ਮਹਾਂਪੁਰਖ ਔਰ ਭਗਤ ਭੇਦ ਹੈਗੇ ਹੈ। ਜਨ ਕਹਿ ਲਓ, ਸੇਵਕ ਕਹਿ ਲਓ, ਗੁਰਮੁਖ ਕਹਿ ਲਓ, ਭਗਤ ਕਹਿ ਲਓ, ਸੰਤ ਮਹੰਤ ਜੋ ਮਰਜ਼ੀ ਭਾਈ ਅੱਖਰ ਵਰਤ ਲਓ, ਇਹ ਸਾਰੇ ਪਰਿਆਇਵਾਚੀ ਸ਼ਬਦ ਹੈਗੇ ਹੈ, ਇਹ ਸਾਰੇ ਬਖਸ਼ਿਸ਼ ਵਾਲੇ ਸ਼ਬਦ ਹੈ। ਭਾਈ ਸਾਹਿਬ ਵੀ ਬਹੁਤ ਬਖਸ਼ਿਸ਼ ਵਾਲਾ ਸ਼ਬਦ ਹੈ, ਗਿਆਨੀ ਜੀ ਹੈ, ਸੰਤ ਜੀ, ਗੁਰਮੁਖ ਜਨੂ, ਭਗਤ ਜਨੂ, ਮਹਾਂਪੁਰਖੋ, ਪਵਿੱਤਰ ਪੁਰਸ਼ੋ, ਹਰੀ ਦੇ ਜਨੂ, ਇਹ ਸਾਰੇ ਸ਼ਬਦ ਕੋਈ ਘੱਟ ਨਹੀਂ ਹੈਗੇ, ਬੜੇ ਕੀਮਤੀ ਹੈ। ਕਈ ਵਾਰੀ ਅਸੀਂ ਇਹਨਾਂ ਅੱਖਰਾਂ 'ਤੇ ਵਿਵਾਦ ਪਾ ਕੇ ਬਹਿ ਜਾਂਦੇ, ਵਾਟਰਮੈਲਨ ਕਹਿ ਲਓ, ਹਦਵਾਣਾ ਕਹਿ ਲਓ, ਤਰਬੂਜ ਕਹਿ ਲਓ, ਮਤੀਰਾ ਕਹਿ ਲਓ, ਬੋਲੀ ਦਾ ਭੇਜ ਆ, ਬਸ ਕੋਈ ਇੱਕੋ ਹੀ ਹੈ। ਇਸੇ ਤਰ੍ਹਾਂ ਜਿਹਨਾਂ ਨੂੰ ਇੱਕ ਦੂਜੇ ਦੀ ਬੋਲੀ ਨਹੀਂ ਆਉਂਦੀ ਉਹ ਝਗੜਾ ਕਰੀ ਜਾਂਦੇ ਆ, ਆਰਾਮ ਕਹਿ ਲਓ, ਰਹੀਮ ਕਹਿ ਲਓ, ਇਹ ਤਾਂ ਉਹ ਹੀ ਹੈ। ਇਸ ਵਾਸਤੇ ਜਾਪ ਸਾਹਿਬ ਵਿੱਚ ਤਾਂ 1400 ਨਾਮ ਹੈ, ਉੱਥੇ ਕੋਈ ਭੇਦ ਵਾਲੀ ਗੱਲ ਰੱਖੀ ਨਹੀਂ, ਸਾਰੀਆਂ ਬੋਲੀਆਂ ਦੇ ਅੱਖਰ। ਅੱਜ ਦੇ ਵਿਦਵਾਨ ਇਸ ਗੱਲ 'ਤੇ ਪਹੁੰਚੇ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ 350 ਬੋਲੀਆਂ ਨਾਲੋਂ ਵੀ ਵੱਧ ਅੱਖਰ ਮਿਲੇ ਹੋਏ ਆ, ਇੰਨੀਆਂ ਬੋਲੀਆਂ ਦੇ ਅੱਖਰ ਗੁਰਬਾਣੀ ਦੇ ਵਿੱਚ ਹੈ। ਮਹਾਰਾਜ ਨੇ ਕੋਈ ਬੋਲੀ ਜਾਂ ਦੇਸ਼ ਭਾਸ਼ਾ ਜਾਂ ਕੋਈ ਇਸ ਤਰ੍ਹਾਂ ਦਾ ਰੱਖਿਆ ਹੀ ਨਹੀਂ, ਸਾਰੇ ਅੱਖਰਾਂ ਨੂੰ ਵਡਿਆਈ ਦਿੱਤੀ ਹੈ। ਕੋਈ ਕਿਸੇ ਬੋਲੀ ਨਾਲ ਨਫ਼ਰਤ ਕਰਦਾ ਸੀ ਕੋਈ ਕਿਸੇ ਨਾਲ, ਜਿਹੜੀ ਮਹਾਰਾਜ ਦੇ ਮੁਖਾਰਵਿੰਦ ਤੋਂ ਬੋਲੀ ਦਾ ਅੱਖਰ ਨਿਕਲਿਆ ਉਹ ਗੁਰਮੁਖ ਗੁਰਮੁਖੀ ਬਣ ਗਏ। ਮਹਾਰਾਜ ਨੇ ਕਿਰਪਾ ਕਰਤੀ, ਦਸਮ ਪਾਤਸ਼ਾਹ ਨੇ ਫਾਰਸੀ ਅਰਬੀ ਦੇ ਅੱਖ ਬਾਣੀ ਬਹੁਤ ਰਚੀ। ਸੋ ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਗਤ ਕਬੀਰ ਸਾਹਿਬ ਜਦੋਂ ਭਗਤ ਬਾਣੀ ਆਰੰਭ ਕੀਤੀ, ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਮਹਾਰਾਜ ਭਗਤਾਂ ਬਾਰੇ, ਮਹਾਰਾਜ ਕਹਿਣ ਲੱਗੇ ਦਰਸ਼ਨ ਕਰਨੇ, ਕਿਉਂਕਿ ਇਹ ਜਿਹੜੀਆਂ ਰੂਹਾਂ ਅਜ਼ਰ ਅਮਰ ਆ, ਮਹਾਰਾਜ ਨੇ ਵੀ ਉਹਨਾਂ ਦੇ ਦਰਸ਼ਨ ਕਰਾਏ। ਕਹਿੰਦੇ ਮਹਾਰਾਜ ਤੇ ਪਤਾ ਕਿਵੇਂ ਲੱਗਦਾ ਵੀ ਭਗਤ ਕਬੀਰ ਦੀ ਬਾਣੀ ਹੈ ਰਵਿਦਾਸ ਦੀ ਹੈ? ਹੁਣ ਆਪਾਂ ਫੋਨ ਸੁਣਦੇ ਹਾਂ ਅਤੇ ਜਦੋਂ ਉਹ ਹੈਲੋ ਹੀ ਕਹਿੰਦਾ ਜਾਂ ਪਤੇ ਬੁਲਾਉਂਦਾ ਉਦੋਂ ਪਤਾ ਲੱਗ ਫਲਾਨਾ ਬੋਲ ਰਿਹਾ, ਹਲਕ ਦੀ ਬੋਲੀ ਤੋਂ ਪਤਾ ਲੱਗ ਜਾਂਦਾ। ਇਸੇ ਤਰ੍ਹਾਂ ਕਹਿੰਦੇ ਜਿਹੜੇ ਸਿਆਣੇ ਆ ਉਹ ਭਗਤਾਂ ਦੀ ਆਵਾਜ਼ ਵੀ ਸਿਆਣ ਲੈਂਦੇ ਆ, ਆਪਣੇ ਰਿਸ਼ਤੇਦਾਰਾਂ ਦੀ ਆਵਾਜ਼ ਅਸੀਂ ਪਛਾਣ ਲੈਂਦੇ ਹਾਂ, ਬੱਚੇ ਬੱਚਿਆਂ ਦੀ ਆਵਾਜ਼ ਪਛਾਣ ਲੈਂਦੇ ਹਾਂ। ਇਸੇ ਤਰ੍ਹਾਂ ਇਹ ਮਹਾਰਾਜ ਦਾ ਪਰਿਵਾਰ ਆ ਉਹ ਵੀ ਇਹਨਾਂ ਦੀ ਆਵਾਜ਼ ਸਿਆਣ ਲੈਂਦੇ। ਇਸ ਵਾਸਤੇ ਇਤਨਾਸੀ ਰਾਗ ਭਗਤ ਕਬੀਰ ਸਾਹਿਬ ਦੀ ਬਾਣੀ ਹੈ, ਪਾਤਸ਼ਾਹ ਜੀ ਕਿਰਪਾ ਕਰਦੇ ਹੈ। ਹੁਣ ਭਗਤ ਜੀ ਨੇ ਵੀ ਭਾਵੇਂ ਉਹ ਵੈਰਾਗੀ ਸਾਧੂਆਂ ਦੇ ਸ਼ਗਿਰਦ ਆ, ਕਬੀਰ ਸਾਹਿਬ ਲੈ ਲਓ, ਅਰਦਾਸ ਜੀ ਲੈ ਲਓ, ਅਤੇ ਆਪਣੇ ਪੀਪਾ ਲੈ ਲਓ, ਇੱਕ ਰਾਜਾ ਆ ਉਹਦਾ ਵੀ ਸ਼ਬਦ ਹੈ ਗਗਨੌਰ ਚਹਿਲ, ਖਾਇਓ ਦੇਵਾ ਖਾਇਓ ਦੇਵਨ ਖਾਇਓ ਜੰਗਲ ਜਾਤੀ, ਭਗਤ ਬਣ ਗਿਆ, ਸੇਵਕ ਬਣ ਗਿਆ। ਅਤੇ ਮੰਗਲਾਚਰਨ ਜਿਹੜਾ ਭਾਵੇਂ ਉਹ ਵੈਰਾਗੀ ਮਹਾਂਪੁਰਖ ਸੀ ਸਵਾਮੀ ਰਾਮਾਨੰਦ ਜੀ, ਉਹਨਾਂ ਦੇ ਇਹ ਸ਼ਗਿਰਦ ਹੈਗੇ ਸ਼ੇਸ਼ ਹੈ। ਬਾਬਾ ਫਰੀਦ ਸਾਹਿਬ ਜੀ ਹੈ, ਭਾਵੇਂ ਉਹ ਮਯੋਜਨ ਚਿਸ਼ਤੀ ਮਹਾਂਪੁਰਖਾਂ ਦੇ ਚਰਨ ਸੇਵਕ ਹੈ, ਪਰ ਉਹਨਾਂ ਨੇ ਵੀ ਮੰਗਲਾਚਰਨ ਜੋ ਹੈ ਅਕਾਲ ਪੁਰਖ ਦੇ ਪੂਜਨ ਨੂੰ ਹੀ ਗੁਰਮਤ ਅਨੁਸਾਰ ਹੀ ਰੱਖਿਆ। ਇੱਕ ਕੋ ਓਅੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਪਰਮੇਸ਼ਰ ਇੱਕ ਆ, ਕਿਉਂਕਿ ਪਹਿਲਾਂ ਉੱਤੇ ਜੀਰੋ ਪਾਇਆ ਸੁਣ ਫਿਰ ਏਕਾ ਹੋ ਗਿਆ, ਓਅੰਕਾਰ ਪ੍ਰਕਾਸ਼ ਰੂਪ ਹੈ, ਏਕਾ ਸ੍ਰੀ ਸਾਹਿਬ ਦਾ ਨਿਸ਼ਾਨ ਵੀ ਹੈ, ਏਕਾ ਅਦਵੈਤ ਸਰੂਪ ਦਾ ਨਿਸ਼ਾਨ ਵੀ ਹੈ, ਏਕਾ ਜਿਹੜਾ ਇਹਦਾ ਗਣਿਤ ਦਾ ਏਕਾ ਗੁਰਮੁਖੀ ਦਾ ਇਹਦਾ ਸੰਧੀ ਛੇਦ ਪ੍ਰਭਾਵ ਨਹੀਂ ਹੁੰਦਾ, ਦੇ ਹੁੰਦਾ ਈੜੀ ਨੂੰ ਸਿਆਰੀ ਉੱਤੇ ਅਧਿਕ ਅਤੇ ਕੱਕਾ, ਸਿਆਰੀ ਅਧਿਕ ਈੜੀ ਅਤੇ ਕੱਕਾ ਚਾਰ ਹੋਇਆ, ਚਾਰ ਹਿੱਸੇ ਬਣ ਗਏ, ਪਰ ਜਿਹੜਾ ਇੱਕ ਅੰਕ ਹੈ ਉਹਦਾ ਹਿੱਸਾ ਕੋਈ ਹੁੰਦਾ ਨਹੀਂ, ਉਹ ਜਿਹੜਾ ਪਰਮੇਸ਼ਰ ਹੈ ਉਹਨੂੰ ਵੀ ਆਪਾਂ ਹਿੱਸਿਆਂ 'ਚ ਨਹੀਂ ਵੰਡ ਸਕਦੇ, ਉਹ ਅਦਵੈਤ ਸਰੂਪ ਹੈ। ਅਤੇ ਜਿਹੜਾ ਓਮ ਸ਼ਬਦ ਹੈ ਉਹ ਤ੍ਰਿਧਾ ਮੂਰਤੀ ਦਾ ਵਾਚਕ ਹੈ, ਆ ਊ ਮਾ ਓਮ ਬ੍ਰਹਮਾ ਵਿਸ਼ਨੂੰ ਸ਼ਿਵ ਤਿੰਨਾਂ ਦਾ। ਇੱਕ ਵਾਰੀ ਇਹ ਕਾਫੀ ਵਿਦਵਾਨਾਂ ਦੇ ਵਿੱਚ ਚਰਚਾ ਹੋਈ ਸੀ, ਫਿਰ ਜੋ ਕੋਕਰੀ ਵਾਲੇ ਮਹਾਂਪੁਰਖ ਸੀ ਪਰਿਵਰਾਜਕਾ ਆਚਾਰਕ ਮਹਾਮੰਡਲੇਸ਼ਕ ਸ਼੍ਰੀ ਮਾਨ ਪੰਡਿਤ ਭਾਨ ਸਿੰਘ ਜੀ ਮਹਾਰਾਜ, ਸਾਰੇ ਖੱਡ ਭੇਕਾਂ ਦੇ ਸਾਧੂਆਂ ਨੇ ਉਹਨਾਂ ਨੂੰ ਵੀ ਮਧਿਆਸਤ ਮੰਨਿਆ ਕਿ ਜੋ ਇਹ ਫੈਸਲਾ ਦੇ ਦੇਣ ਉਹ ਠੀਕ ਹੈ। ਉਹਨਾਂ 'ਤੇ ਸਾਰੇ ਮਤਾਂ ਦੇ ਸਾਧੂ ਵਿਸ਼ਵਾਸ ਕਰਦੇ ਸੀ, ਉਹ ਕਹਿਣ ਲੱਗੇ ਵੀ ਬਹੁਤੀ ਬਹਿਸ ਪੈਣ ਦੀ ਲੋੜ ਨਹੀਂ, ਕਿ ਜਿਹੜਾ ਸਨਾਤਨੀ ਮਤ ਹੈ ਉਹਦੇ ਵਿੱਚ ਇਹ ਵਾਕਿਆ ਹੀ ਬ੍ਰਹਮ ਵਿਸ਼ਨੂੰ ਸ਼ਿਵ ਦਾ ਵਾਚਕ ਹੈ, ਪਰ ਗੁਰਮਤ ਦੇ ਵਿੱਚ ਏਕਾ ਨਾਂ ਵੀ ਲਾਇਆ ਜਾਏ ਅਤੇ ਜਿਹੜਾ ਓਮਕਾਰ ਸ਼ਬਦ ਹੈ ਇਹ ਇੱਕ ਅਕਾਲ ਪੁਰਖ ਦਾ ਵਾਚਕ ਹੈ। ਹੁਣ ਦੱਖਣੀ ਓਮਕਾਰ ਵਿੱਚ ਓਮਕਾਰ ਬ੍ਰਹਮਾ ਉਤਪਤ, ਇਹਦਾ ਮਤਲਬ ਬ੍ਰਹਮੇ ਨੂੰ ਪੈਦਾ ਕਰਨ ਵਾਲਾ ਓਮਕਾਰ ਕੋਈ ਵੱਖਰਾ ਹੈ। ਓਮਕਾਰ ਕੀਆ ਜਨਚਿਤ, ਓਮਕਾਰ ਸੈਲ ਯੁਗ ਭਏ, ਓਮਕਾਰ ਵੇਦ ਨਿਰਮੇ, ਉਹ ਸਾਰਿਆਂ ਨੇ ਮੰਨ ਲਿਆ ਵੀ ਵਾਕਿਆ ਗੁਰਮਨ ਦੀ ਜਿਹੜੀ ਵਿਆਖਿਆ ਉਹਦੇ ਵਿੱਚ ਓਮਕਾਰ ਅੱਖਰ ਜਿਹੜਾ ਉਹ ਅਕਾਲ ਪੁਰਖ ਦਾ ਵਾਚਕ ਹੈ। ਏਕਾ ਲਾਇਆ ਵੀ ਭੁਲੇਖਾ ਨਾ ਪੈ ਜਾ ਗੱਜ ਕੇ ਬੋਲੋ। ਫਿਰ ਵੇਦਾਂ ਵਿੱਚ ਜਿਹੜਾ ਸ਼ਬਦ ਸੀ ਉਹ ਇਸਤਰੀ ਸ਼ੂਦਰ ਚੜਾਲ ਨੂੰ ਕਹਿਣ ਦਾ ਅਧਿਕਾਰ ਨਾ ਸੀ। ਏਕਾ ਲਾ ਕੇ ਮਹਾਰਾਜ ਨੇ ਏਕ ਪਿਤਾ ਏਕ ਸਕੇ ਹੰਬਾਰਕ ਸਾਰਿਆਂ ਨੂੰ ਅਧਿਕਾਰ ਬਖਸ਼ਿਸ਼ ਕਰ ਦਿੱਤਾ। ਓਮਕਾਰ ਪ੍ਰਕਾਸ਼ ਰੂਪ ਹੈ, ਨਾਮ ਮਾਤਰ ਤੋਂ ਲੋਕ ਪ੍ਰਲੋਕ ਰੱਖਿਆ ਕਰਨ ਵਾਲਾ, व्याकरण के मुताबिक अब रखने धातु तुंड उत्पत्ति है जो परोई रखा करता है। योगियों का प्राणा ऊर्धमुख दसवार द्वार विच ले जाने वाला व्याख्या बहुत वड्डी है। कई विद्वाना ने इहदे 63 भेद भी मने है। त्रिमाता रूप है, इस तरह बड़ी व्याख्या लंबे है। सतगुर प्रसाद सत चित आनंद स्वरूप है। सत जिहदा तिना गलां च अवाद नाश ना हो, चित गुरु चेतन स्वरूप है, प्रसाद आनंद स्वरूप है। अथवा दूसरी बदल विच सतगुरु जी की प्रसाद कृपा द्वारा ओंकार जो एक अकाल पुरख अद्वैत स्वरूप है उसकी प्राप्ति होंदी है। ये मूल संचन न्याय रीति का मंगलाचरण है। कोई नमस्कार आत्मक है, कोई आशीर्वाद आत्मक है, तो ये वस्तु निर्देश जिसे निरोल इको एक अकाल पुरख का ही चिंतन किया गया। दूसरा नहीं, आदि तो मध मत अंत इको एक परमेश्वर बारे सारी व्याख्या। होर ग्रंथां च बहुत तरह के चैप्टर है गए पर इहदे विच नरोल अकाल पुरख की सारी विचारधारा जिहड़ी एक ओंकार दा ही अर्थ मूल मंत्र है, स्वरूप लखण है, तटस्थी लक्षण है। और गुरप्रसाद तों इस शब्द की व्याख्या आदि सच जवाब सच है कि सन नानक वसी भी सच फिर पौड़ियाँ शुरू है सारी व्याख्या। तो जो श्लोक है उहदे विच इहदा भला देश वर्णन कीता। जिन्हां भी बाणियां उहनां दा जिहड़ा जाप दा फल है वो पौड़ी च दस्सिया। सुखमनी साहब लै लो, जिस मन वसै सुनै लाए प्रीत, फिर जने आवै हर प्रभु चीत, जन्म मरण तापा दुख नवार। 12 माह लै लो, जिन जिन नाम ते आया तिनके काज सरे। फल दसे पुछण की लोड़ नहीं, फैसले नाल ही दे रहा। ये बाणी विच प्रश्न नाल ही उतरिया, उत्तर नाल ही देते है। चाहे प्रमाणगत संसार प्रमेयगत है या विपरजय संसार, सरवण तो प्रमाणगत संसार इस शास्त्र विच की विचारधारा है, परमेय वस्तु केड़ी बारे वर्णन किया। और जिहड़ा विपरजय उल्टा देह नूं सत मनना आत्मा नूं सत मनना ये गलत सोच जिहड़ी है इहदी निवृत्ति, सारे संसां दी निवृत्ति। संसे दो कोटी वाला जिहड़ा विचार उहनूं संसा कहिंदे, परमात आत्मक जिहड़ी बुद्धि है। इस वास्ते महाराज ने कृपा कीती है जो सतगुरु जी की प्रसाद कृपा द्वारा उस निरंकार परमेश्वर की प्राप्ति होती है।
सनक सनंद महेश समाना
ग्रंथकार इस गल नाल विचार देंदे हैं। कीता पसाओ एको कवाविता गुरबाणी रखती है। उधर वेदां विच एको अहंस्याम बहु परजा जी, एक तो बहुत रूप होवां ते परजा की रचना करा। बाणी च ऐसा दृष्टांत भी है, साचे ते पवना भया, पवने ते जल होए, जल ते तिरपन साजिया, घट घट जोत समोए। होर भी विचार बहुत है गए, जब उद कर करा करतारा, प्रजा धरतब दे अपारा, ते नास्तकां दे अपने विचार है। वो कहिंदे आनन ते होत है खास खास ते होए, बंदा बंदे ते होत है और ना करता होए। लब कोई नहीं, न्याय कोई परमाणुओं तो मंदा, कोई प्रकृति तो मंदा, कोई दुर्गा आदि शक्ति को मन रहा। जे प्राण पढ़ी वह कहें सारा विष्णु ने, छे प्राण हो शिव जी दस रहा, दुर्गा वाले दुर्गा दसते हैं, स्कंध वाले स्कंधा दसी जाते हैं। जेड़े निमित प्राण है उन्होंने व्डा, उन्होंने छोटा, इस तरह ब्रह्म प्रमाण है। हर एक ने आपो अपना हिसाब लाया, क्योंकि आप अपनी बुद्ध है जेती, वर्णत भिन्न भिन्न तुह देती, तुमरा लखा ना जाए पसारा, किह विद सजा रतन सारा। वह रब का शरीक तो कोई है ना जरा कोल बैठा दस दे, जा करता सिर ठीक हो साजे, आपे जाने ਸੋਈ ਕਿਵ ਘਰ ਆਖਾ ਕਿਵ ਸਾ ਲਾਈ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਇੱਕ ਤੋਂ ਇੱਕ ਸਿਆਣੇ ਹੋਣ ਲਈ ਉਹ ਨਿੱਡੀ ਵੀ ਛਾਲ ਮਾਰੀ ਦੂਏ ਨੂੰ ਵੀ ਗੁਮਾਰ ਦੇ ਸੀ ਬਸ ਇਸ ਤਰ੍ਹਾਂ ਹੀ ਬਿਮਾਰ ਹੈ ਤੇ ਗੱਲ ਨੂੰ ਮਿਲਦੀ ਉਹ ਗ੍ਰੰਥਕਾਰ ਦੱਸਦੇ ਪੁਰਾਣੇ ਜਿਹੜੇ ਆ ਤੇ ਪਹਿਲਾਂ ਪਰਮੇਸ਼ਰ ਨੇ ਬ੍ਰਹਮੇ ਨੂੰ ਪੈਦਾ ਨਾਭੀ ਕਮਲ ਚੋਂ ਨਾਭ ਕਮਲ ਬ੍ਰਹਮਾ ਉਪਜਾਇ ਨਾ ਵੇਦ ਪੜਿਆ ਮੁੱਖ ਹਣ ਸਵਾਰ ਜਾਗਤਾਂਤ ਨਾ ਜੇ ਲਖਿਆ ਆਵਤ ਜਾਤ ਰਹੇ ਗੁਬਾਰ ਜਨਮ ਸਾਰਿਆਂ ਦੇ ਨਾਭੀ ਚੋਂ ਸਾਰਿਆਂ ਦੇ ਨਾਭੀ ਚੋਂ ਹੀ ਆ ਜਨਮ ਦਾ ਸਾਨ ਹੀ ਨਾਭੀ ਹੈ ਇਸ ਵਾਸਤੇ ਕਿ ਜਦੋਂ ਬ੍ਰਹਮਾ ਹੋਇਆ ਬ੍ਰਹਮੇ ਨੂੰ ਹੁਕਮ ਹੋਇਆ ਵੀ ਸ੍ਰਿਸ਼ਟੀ ਦੀ ਸਿਰਜਣਾ ਕਰੋ ਬ੍ਰਹਮੇ ਨੇ ਦੱਸਦੇ ਆਪਣੀ ਸ਼ਕਤੀ ਤੋਂ ਚਾਰ ਮਹਾਂਪੁਰਖ ਪੈਦਾ ਕੀਤੇ ਸਨਕ ਸਨੰਦਨ ਸਨਾਤਨ ਅਤੇ ਸੰਤ ਕੁਮਾਰ ਇਹਨਾਂ ਨੂੰ ਹੋਇਆ ਵੀ ਤੁਸੀਂ ਹੁਣ ਗਾਂ ਸ੍ਰਿਸ਼ਟੀ ਦਾ ਫੈਲਾਵ ਕਰੋ ਇਹ ਕਹਿੰਦੇ ਅਸੀਂ ਤਾਂ ਭਾਈ ਪਰਮੇਸ਼ਰ ਦਾ ਭਜਨ ਕਰਕੇ ਉਹਦੇ 'ਚ ਅਭੇਦ ਹੋਣਾ ਇਹਨਾਂ ਤੋਂ ਸੰਤ ਮਤ ਆਰੰਭ ਹੋਇਆ ਜਿਹੜਾ ਸੰਤ ਮਤ ਆ ਨਾ ਉਹ ਇੱਥੋਂ ਆਰੰਭ ਹੋਇਆ ਫਿਰ ਆ ਗਿਆ ਹੋਈ ਫਿਰ ਉਸਨੇ ਖੱਬੀ ਬਾਂਹ ਵਿੱਚੋਂ ਸੱਤ ਰੂਪਾ ਅਤੇ ਸੱਜੀ ਬਾਂਹ ਦੇ ਵਿੱਚੋਂ ਸ਼ੰਭੂ ਮਨ ਕੋਈ ਸ਼ਿਵ ਪਾਰਵਤੀ ਕਹਿੰਦਾ ਕੋਈ ਆਦਮ ਅੰਮਾ ਹਵਾ ਕਹੀ ਜਾਂਦਾ ਜਾਂ ਹੁਣ ਨਾ ਜਿਹੜੇ ਮਰਜ਼ੀ ਰੱਖ ਲਓ ਹੈਗਾ ਹੋਵੇ ਕੋਈ ਸੱਤ ਰੂਪਾ ਸ਼ੰਭੂ ਮਨ ਕਹੀ ਜਾਂਦਾ ਆਪੋ ਆਪਣੇ ਢੰਗ ਨਾਲ ਨਾਂ ਰੱਖ ਲੈ ਉਹਨਾਂ ਤੋਂ ਫਿਰ ਆ ਜਿਹੜੀ ਸ੍ਰਿਸ਼ਟੀ ਹੈ ਮਾਤ ਪਿਤਾ ਬਿਨ ਜੈਸੇ ਬਾਲ ਨਾ ਹੋਈ ਬਿੰਬ ਬਿਨਾ ਕੈਸੇ ਕਪੜੇ ਧੋਏ ਤਾਂ ਜਿੰਨੀ ਸ੍ਰਿਸ਼ਟੀ ਹੈ ਜਿਹਦੇ ਵਿੱਚ ਆ ਸਾਰੀ ਸ੍ਰਿਸ਼ਟੀ ਵਿਚਰ ਰਹੀ ਹੈ ਇਹ ਸਾਰੀ ਬਿੰਦੀ ਔਲਾਦ ਆ ਬਿੰਦ ਤੇ ਜਿਵੇਂ ਪਿੰਡ ਕੀ ਆਲਮ ਕੁੰਡ ਰਹਾਇਆ ਦਸ ਮਾਸ ਮਾਤਾ ਉਧਰ ਰੱਖਿਆ ਬਹੁਰ ਲੱਗ ਗਈ ਮਾਇਆ ਇਹ ਸਾਰੀ ਸ੍ਰਿਸ਼ਟੀ ਹੈ ਇਹ ਜਿਹੜੇ ਬਾਲ ਜਤੀ ਰਹਿੰਦੇ ਆ ਜਿਵੇਂ ਪੰਜ ਸਾਲ ਦਾ ਬਾਲਕ ਇਸ ਤਰ੍ਹਾਂ ਦੀ ਇਹਨਾਂ ਦੀ ਅਵਸਥਾ ਇੱਕ ਵਾਰੀ ਇਹ ਜਾ ਰਿਹਾ ਸੀ ਅਤੇ ਸ਼ਿਵਜੀ ਪਾਰਵਤੀ ਅਤੇ ਪਾਰਵਤੀ ਨੇ ਉਹਨੂੰ ਸਰਾਪ ਦੇ ਦਿੱਤਾ ਕਿ ਜਾਓ ਹਾਥੀ ਬਣ ਜਾਓ ਉਹ ਸ਼ਿਵਜੀ ਕਹਿੰਦੇ ਇਹਨਾਂ ਨੂੰ ਕੀ ਫਰਕ ਹੈ ਇਹਦਾ ਗਿਆਨਵਾਨ ਹੈ ਕੋਈ ਫਰਕ ਨਹੀਂ ਹਾਥੀ ਬਣ ਗਿਆ ਪਾਰਵਤੀ ਆ ਕੇ ਦੇਖੋ ਜੀ ਕਿ ਉਹ ਸ਼ਿਵ ਜੀ ਭੰਗ ਧੂਰਾ ਖਾਂਦਾ ਉਹਦੇ ਘਰ ਵਾਲੀ ਵੀ ਬਾਬਰੀ ਹੈ ਉਹਨੂੰ ਸਰਾਪ ਦੇ ਦਿੱਤਾ ਉਹ ਕਹਿੰਦੇ ਮਾਤਾ ਕਦੀ ਬੁਰਾ ਥੋੜ੍ਹੀ ਕਰਦੀ ਹੈ ਅੱਗੇ ਕੱਪੜੇ ਦੀ ਲੋੜ ਸੀ ਸਰੀਰ ਦੀ ਸਫਾਈ ਦੀ ਲੋੜ ਸੀ ਦਵਾਈ ਬੂਟੀ ਲੋੜ ਸੀ ਮਕਾਨ ਦੀ ਲੋੜ ਸੀ ਅਤੇ ਹੋਰ ਮਨੁੱਖ ਦੀਆਂ ਲੋੜਾਂ ਬਹੁਤ ਆ ਅਤੇ ਹੁਣ ਹਾਥੀ ਦਾ ਮੌਜ ਹੈ ਪੱਤੇ ਪੁੱਤੇ ਜੜੀਆਂ ਬੂਟੀਆਂ ਟਾਹਣੀਆਂ ਕੁੜੀਆਂ ਖਾ ਲਏਗੀ ਮਾਤਾ ਨੇ ਸਾਨੂੰ ਹੋਰ ਮੌਜ ਕਰਤੀ ਹੁਣ ਕਹਿੰਦੇ ਫਰਕ ਹੀ ਨਹੀਂ ਪਿਆ ਕਹਿੰਦੇ ਜਾਓ ਊਠ ਬਣ ਜਾਓ ਊਠ ਬਣ ਗਿਆ ਸ਼ਿਵ ਜੀ ਕਹਿੰਦੇ ਇਹਨਾਂ ਨੂੰ ਕੀ ਫਰਕ ਹੈ ਉਹ ਫਿਰ ਆ ਗਈ ਕਹਿੰਦੇ ਦੇਖੋ ਜੀ ਉਹ ਪਾਰਵਤੀ ਕਿੱਡੀ ਕਮਲੀ ਹੈ ਤੁਹਾਨੂੰ ਊਠ ਬਣਾ ਤਾ ਕਹਿੰਦੇ ਨਾ ਪਈ ਇਹ ਨਹੀਂ ਕਹਿਣਾ ਮਾਤਾ ਕਦੀ ਬੱਚੇ ਦਾ ਬੁਰਾ ਨਹੀਂ ਸੋਚਦੀ ਹੁਣ ਸਾਨੂੰ ਮੌਜ ਬੜੀ ਧੋਣਾ ਲੱਭਣੀਆਂ ਖੜ੍ਹੇ ਖੜ੍ਹੇ ਅੱਗ ਮੂਤ ਲੈਂਦੇ ਹਾਂ ਖੜ੍ਹੇ ਖੜ੍ਹੇ ਦਰੱਖਤ ਨੇ ਫਲੂਮਣਾ ਖਾ ਲੈਂਦੇ ਹੁਣ ਕਈ ਜੂਨੀਆਂ 'ਚ ਬਦਲਿਆ ਉਹ ਆਨੰਦ ਜੇ ਪਿਆ ਕੇ ਕਹਿੰਦੇ ਇਹਨੂੰ ਫਰਕ ਪਿਆ ਪਹਿਲੇ ਰੂਪ 'ਚ ਇਸ ਕਰਕੇ ਜਿਹੜਾ ਗਿਆਨੀ ਆ ਉਹਨੂੰ ਕੋਈ ਫਰਕ ਨਹੀਂ ਪਰ ਜਿਹੜਾ ਪਰਮੇਸ਼ਰ ਦਾ ਜੇ ਅੰਤ ਕਹੀਏ ਉਹ ਲੈਣਾ ਬਹੁਤ ਔਖਾ ਗਿਆਨ ਤਾਂ ਆ ਗਿਆ ਫਿਰ ਉਹ ਬੇਅੰਤ ਰਿਹਾ ਨਾ ਬੇਅੰਤ ਵੀ ਇੱਕ ਅੱਖਰ ਆ ਬਾਕੀ ਉਹਨੇ ਵਰਤਿਆ ਕੋਈ ਅੱਖਰ ਜਾ ਹੀ ਨਹੀਂ ਸਕਦਾ ਸੋ ਇਸ ਵਾਸਤੇ ਕਹਿੰਦੇ ਸਨਕ ਸਨੰਦ ਮਹੇਸ਼ ਸਮਾਨਾ ਜਿਹੜੇ ਸਨਕ ਸਨੰਦਨ ਸਨਤ ਕੁਮਾਰ ਸ਼ਿਵ ਜੀ ਦੇ ਸਮਾਨ ਤਪ ਤੇਜ ਵਾਲੇ ਜਿਹੜੇ ਹੈਗੇ ਆ ਐਸੇ ਜਿਹੜੇ ਮਹਾਂਪੁਰਖ ਹੋਏ ਹਨ
ਸੇਖ ਨਾਗ ਤੇਰੋ ਮਰਮ ਨਾ ਜਾਣਾ
ਅੱਜ ਚੱਲਦਾ ਕਈ ਗੁਰੂ ਗ੍ਰੰਥ ਸਾਹਿਬ ਸੰਤ ਅਖਰੇ ਹੈ ਨੇ ਇਹ ਅੱਖਰ ਕਿਹਨਾਂ ਲਈ ਵਰਤੇ ਅਦੰਤਾ ਕਰਕੇ ਨਾਂ ਲਿਖੇ ਹੋਏ ਆ ਸਤ ਯੁਗ ਜਿਹੜੇ ਸੰਤ ਹੋਏ ਆ, ਤ੍ਰੇਤੇ 'ਚ ਹੋਏ ਆ, ਦੁਆਪਰ 'ਚ ਹੋਏ ਆ, ਕਲਯੁਗ 'ਚ ਹੋਏ ਆ, ਉਹਨਾਂ ਮਹਾਂਪੁਰਖਾਂ ਦੇ ਵਿਸ਼ੇਸ਼ ਨਾਂ ਵੀ ਲਿਖੇ ਹੋਏ। ਸੰਤ ਦਾ ਇੱਕ ਜਨਰਲ ਅੱਖਰ ਆ ਨਾ, ਨਾਂ ਲਿਖੇ ਆ, ਪਰ ਹੁਣ ਬਾਣੀ ਦੇ ਅਰਥ ਸੁਣਨ, ਵਿਆਖਿਆ ਸੁਣਨ, ਫਿਰ ਤਾਂ ਪਤਾ ਲੱਗੇ। ਸਨਕ ਸਨੰਦ ਮਹੇਸ਼ ਸਮਾਨਾ, ਜਿਹੜੇ ਸ਼ਿਵ ਜੀ ਦੇ ਸਮਾਨ ਕਲਾ ਰੱਖਣ ਵਾਲੇ ਹਨ।
ਸੇਖ ਨਾਗ ਤੇਰੋ ਮਰਮ ਨਾ ਜਾਣਾ,
ਸ਼ੇਸ਼ ਨਾਗ ਜਿਹਦਾ ਹਜ਼ਾਰ ਫਨ ਆ, ਕਹਿੰਦੇ ਇੱਕ ਹਜ਼ਾਰ ਨਾਮ ਰੱਬ ਦਾ ਰੋਜ ਲੈਂਦਾ, ਉਸ ਨੇ ਵੀ ਤੇਰੇ ਮਰਮ ਭੇਦ ਨੂੰ ਨਹੀਂ ਜਾਣਿਆ ਹੈ।
ਸੰਤ ਸੰਗਤ ਰਾਮ ਹਿਰਦੈ ਪਸਾਰੀ,
ਇਹ ਮਹਾਰਾਜ ਫਿਰ ਜਿਹੜਾ ਪਰਮੇਸ਼ਰ ਦਾ ਪਿਆਰ ਆ ਇਹ ਹਿਰਦੇ 'ਚ ਕਿਵੇਂ ਵੱਸਦਾ, ਇਹਦਾ ਕੋਈ ਤਰੀਕਾ ਰਾਧਾ ਤੂੰ। ਸੰਤ ਸੰਗਤ ਜਿਹਨੇ ਆਪਣੇ ਮਨ ਨੂੰ ਸ਼ਾਂਤ ਕਰ ਲਿਆ, ਐਸੇ ਜਿਹੜੇ ਪੁਰਸ਼ ਆ ਉਹਨਾਂ ਦੀ ਜਿਹੜੀ ਸੰਗਤ ਆ, ਉਹਨਾਂ ਦੀ ਸੰਗਤ ਕਰਕੇ ਉਹਨਾਂ ਦੇ ਦੱਸੇ ਹੋਏ ਉਪਦੇਸ਼ਾਂ ਦੁਆਰਾ ਜਦੋਂ ਆਪਣਾ ਜੀਵਨ ਢਾਲ ਲਿਆ, ਫਿਰ ਪਰਮੇਸ਼ਰ ਦਾ ਪਿਆਰ ਹਿਰਦੇ ਮਨ ਦੇ ਵਿੱਚ ਵੱਸਦਾ, ਕਿਉਂਕਿ ਉਪਦੇਸ਼ ਦਿੱਤਾ, ਜੇ ਤਾਂ ਉਪਦੇਸ਼ ਮੰਨਿਆ ਨਹੀਂ ਤੇ ਗੱਲ ਬਣਨੀ ਨਹੀਂ। ਭਾਈ ਗੁਰਦਾਸ ਸਾਹਿਬ ਕਹਿੰਦੇ ਪੱਥਰ ਪਾਣੀ ਰੱਖੀਐ ਮਨ ਹੱਠ ਨਾ ਘਟੈ, ਚੋਆ ਚੰਦਨ ਪਰ ਰਹਿ ਖਰ ਖੇ ਪਲਟੈ। ਕਹਿੰਦੇ ਵੀ ਭਾਈ ਜੱਗਾ ਜੀ ਮਹਾਰਾਜ ਦਸਮ ਪਾਤਸ਼ਾਹ ਨਾਲ ਸੇਵਾ ਕਰਦੇ ਸੀ, ਬਹੁਤ ਨਿਸ਼ਕਾਮ ਸੇਵਾ ਕਰਨੀ, ਮਸੰਦਾਂ ਨੂੰ ਬੜੀ ਈਰਖਾ ਕਰਨੀ। ਤੂੰ ਹੁਣ ਸੇਵਾਦਾਰ ਦਾ ਸਤਿਕਾਰ ਕਰਕੇ ਸੰਗਤ ਕਰਨਾ ਹੀ ਆ, ਦੁਆ ਉਹਨਾਂ ਦੇ ਬਰਾਬਰ ਸੇਵਾ ਕਰਦਾ ਨਹੀਂ ਸਿਮਰਨ, ਉਹ ਵੀ ਈਰਖਾ ਕਰਨ ਰੱਖ ਹੁੰਦਾ, ਉਹਨੇ ਆਨੰਦ ਸਰੂਪ 'ਚ ਰਹਿਣਾ। ਇੱਕ ਦਿਨ ਬੜੀ ਈਰਖਾ ਕੀਤੀ, ਬਾਹਰ ਜਾਣੀ ਜਾਣ ਕਲੀਆਂ ਵਾਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਕਹਿੰਦੇ ਭਾਈ ਜੱਗਾ ਜੀ ਕੀ ਗੱਲ ਆ? ਕਹਿੰਦੇ ਮਹਾਰਾਜ ਮੈਂ ਤਾਂ ਦੱਸਾਂ, ਤੁਸੀਂ ਨਾ ਜਾਣਦੇ ਉਹਨੂੰ, ਆਪ ਤਾਂ ਅੰਤਰ ਜੰਮੇ ਆ। ਔਰ ਸ਼ਿਕਾਇਤ ਕੀਤੇ ਕਰਾਂ, ਹੈਗਾ ਤਾਂ ਸਾਰਿਆਂ 'ਚ ਤੂੰ ਹੀ ਆ, ਜਿੰਨੀ ਜਿੰਨੀ ਕਿ ਉਹਨੂੰ ਸਮੱਤ ਦਿੱਤੀ ਆ ਉਨੀ ਉਹਨੂੰ ਵਰਤ ਰਿਹਾ। ਮਹਾਰਾਜ ਕਾ ਕਮਾਲ ਦੀ ਗੱਲ ਆ, ਕੋਈ ਸ਼ਿਕਾਇਤ ਰਹੀ ਨਹੀਂ, ਜਦੋਂ ਉੱਥੇ ਪਹੁੰਚ ਜਾਂਦਾ ਕੋਈ ਸ਼ਿਕਾਇਤ ਹੀ ਨਹੀਂ ਰਹਿੰਦੀ, ਨਹੀਂ ਸਾਰਾ ਸੰਸਾਰ ਇੱਕ ਦੂਜੇ ਦੀ ਸ਼ਿਕਾਇਤਾਂ ਲਾ ਰਿਹਾ, ਫਲਾਨਾ ਆ ਕਰਦਾ, ਫਲਾਨੇ ਨੇ ਉਹ ਕਰਦਾ, ਉੱਥੇ ਖਤਮ ਹੋ ਜਾਂਦਾ ਕੰਮ। ਉਹ ਸਾਧ ਸੰਗਤ ਜੀ ਮਹਾਰਾਜ ਨੇ ਦੀਵਾਨ ਲਾਇਆ, ਇਹ ਕੜਾਹਾ ਪਾਣੀ ਦਾ ਭਰਿਆ, ਕੁਝ ਕੁਝ ਪਤਾਸੇ ਰੱਖਦੇ, ਕੁਝ ਪੱਥਰ ਦੀਆਂ ਰੋੜੀਆਂ ਰੱਖਦੇ। ਕਹਿੰਦੇ ਵੀ ਪਤਾਸੇ ਕੱਢ ਕੇ ਲਿਆਓ। ਕਹਿੰਦੇ ਮਹਾਰਾਜ ਪਤਾਸੇ ਕਿੱਥੋਂ ਲਿਆਉਣਾ, ਪੌਂਦਿਆਂ ਖੁਰ ਕੇ ਦੂਜੇ ਰਲਦਾ ਹੈ, ਅਤੇ ਕੀ ਆ ਪੱਥਰ ਉਹ ਕੱਢ ਲਿਓ ਖੁੱਲਿਆਂ ਦੇ। ਕਹਿੰਦੇ ਭਾਈ ਜੱਗਾ ਜੀ ਦੀ ਮਸੰਦੋ ਬਿਰਤੀ ਹੈਗੀ ਪਤਾਸੇ ਵਾਲੇ, ਇਹਦਾ ਸੇਵਾ ਸਿਮਰਨ ਕਰਕੇ ਸਾਡਾ ਹੀ ਰੂਪ ਹੋ ਗਿਆ, ਇਹਦਾ ਜੀਵਨ ਮਿਠਾਸ ਨਾ ਭਰ ਗਿਆ, ਅਤੇ ਤੁਹਾਡੀ ਪੱਥਰ ਵਾਲੀ ਬਿਰਤੀ ਹੈ, ਸੰਗਤ 'ਚ ਰਹਿ ਕੇ ਵੀ ਉਹੋ ਜਿਹੇ ਦੇ ਉਹੋ ਜਿਹੇ ਰਹਿ ਜਾਓ। ਚਿੱਚੜ ਜਿਹੜਾ ਗਾਂ ਦੇ ਲਿਬਾਸ ਨਾਲ ਵੀ ਖੂਨ ਪੀਂਦਾ, ਡੱਡੂ ਜਿਹੜਾ ਉਹ ਕਬਲ ਦੇ ਨਾਲ ਵੀ ਗਾਰਾ ਖਾਂਦਾ, ਬਾਰਿਸ਼ ਨਾਲ ਭੋਰੇ ਬਾਹਰੋਂ ਲੈਂਦੇ। ਜੇ ਮਨ ਬੀਡ ਕੋ ਕਮਲ ਕੀ ਸਾਰ ਨਹੀਂ ਮੂਲ ਪਰ, ਅਤੇ ਕਮਲ ਦੀ ਸਾਰ ਨੂੰ ਜਾਣਿਆ ਹੀ ਨਹੀਂ। ਬਹੁਤ ਵਿਅਕਤੀ ਹੈ, ਗੁਰਮੁਖ ਵੀ ਆਉਂਦੇ, ਮਨਮੁਖ ਵੀ ਆਉਂਦੇ, ਜਿਹੜੇ ਮਨਮੁਖ ਆ, ਮਨਮੁਖ ਪੱਥਰ ਸੈਲ ਐਸੀ ਦ੍ਰਿਸ਼ਟੀ, ਅਬ ਅੰਤਰ ਸੂਕਾ, ਭਾਵੇਂ ਸਦੀਆਂ ਪਰ ਪਾਣੀ 'ਚ ਰੱਖੋ ਉਹਨੂੰ ਸੁੱਕਾ ਹੀ ਰਹਿਣਾ, ਉਹਦੇ ਅੰਦਰ ਨਹੀਂ ਗੈਲ ਲੈਣਾ ਸਰਕਾਰ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਐਸੇ ਪੁਰਸ਼ ਉਹਨਾਂ ਦੀ ਸੰਗਤ 'ਚੋਂ ਵਿਚਾਰ ਲੈ ਕੇ ਜਿਹਨੇ ਉਹਦੇ ਵਿਚਾਰਾਂ ਦੇ ਮੁਤਾਬਕ ਆਪਣਾ ਜੀਵਨ ਢਾਲ ਲਿਆ, ਉਹਦੇ ਹਿਰਦੇ ਵਿੱਚ ਪਰਮੇਸ਼ਰ ਨਿਵਾਸ ਕਰਦੇ। ਕਹਿੰਦੇ ਸ਼੍ਰੀ ਰਾਮ ਚੰਦਰ ਜੀ ਨੇ ਭਵਿਸ਼ਣ ਨੇ ਇੱਕ ਮਾਲਾ ਦਿੱਤੀ, ਉਹਨੇ ਹਨੂੰਮਾਨ ਨੂੰ ਦੇ, ਸੀਤਾ ਨੂੰ ਦਿੱਤੀ, ਸੀਤਾ ਨੇ ਹਨੂੰਮਾਨ ਨੂੰ ਦਿੱਤੀ, ਫਿਰ ਮੇਰੀ ਬੜੀ ਮਦਦ ਕੀਤੀ। ਹਨੂੰਮਾਨ ਲੱਗ ਪਿਆ ਭੰਨ ਕੇ ਦੇਖਣ, ਹਨੂੰਮਾਨ ਮਹਾਰਾਜ ਸੁਗਰੀਵ ਦਾ ਜਰਨੈਲ ਸੀ, ਕੇਸਰੀ ਦਾ ਪੁੱਤਰ ਸੀ, ਅੰਜਨੀ ਦਾ, ਅਤੇ ਗੌਤਮ ਦਾ ਦੋਹਤਾ ਸੀ। ਹਜ਼ੂਰ ਸਾਹਿਬ ਜਿੱਥੇ ਸ਼ਿਕਾਰ ਘਾਟ ਉੱਥੇ ਦਾ ਜਨਮ ਹੋਇਆ, جگہ ہالی بنی ہے پولا پیا بن ماتا سیتا جی کہندے اے کی کرنا کہندے بن کے دے دام پہ یہ پرماتما دا نام ہے ایویں پتھر گل چ پائی پھر سیتا جی نے کہتے تو پتھر ہے گئے یار تیرے ہردے چ ہے گا مونیا پاڑیا ہردا تیرے حال کمائی جڑا بھی کرتا وہ واقعی وہ اوستھا بن جاتی ہے جڑا بھی کرے جو جپ ہے تس کی گت ہوئے یہ بین نہیں لایا کہ فلانا فلانا جو جپ ہے ادھر ہے سمر چنڈال چنڈال کی گل بھی ہے چنڈال جو بھی بڑے ہوئے ہوں سر نا کسائی سی جدو چھری کسا سٹ پائی کسائی والی چھری سٹ کے دیا والا بھاو دھار کے تر پیا بخش ہو گئی کرپا ہو گئی یہ متھیان بھی ہوں یہ کندھا جن دو جدو ماس منگیا دتا نہیں تو بکرا ہسیا جدو پرمیشر نے کرپا کرنی جانوروں کو بھی گیان ملتا تو جدو دی پتھر برتی ہو جائے تو گرو گرانتھ صاحب تو بھی گیان نہیں لینا پرکرتی دی ہر شہ گیان دیندی ہے جدو مارے دی میر ہو گئے کبیر کنگرا رام علیہ کا سب گور پیر ہمارے سات سنگت جی بادشاہ نے گیا آج کسائی باغی ہو گیا نیا جن کے مار دیو پتہ نہیں سرحد کا کم ہی یہ اتنے صاحبزاد نے بھی یہ کچھ کیا یہ بھی اتے ہوا بس جی وہ اتنے پھر شبد چل رہا نرپ کنیا کر کار نے ایک پیا پیخ تاری کمرتی سوارتھی واقعی پی سواری تب گن کان جگت گرا جو کر ناسا سنگھ سر نے کت جائیے جو جمب گراسا ایک بوند جل کارن چاترک دکھ پاوے پران گئے ساگر ملے پن کامنا آوے پران جو تھا کہ تیرنے کو کیسے برما وہ بوڑھ مرے نوکا میرے کو کاہے چڑھاو میں نہیں کشوانے کش آرے نہ مورا او سر لجا رات بے ہو سدنا جان تورا بندہ ڈبے چاڑ آیا راجا بھی ڈر گیا اتوں چلے گیا چلو ہوں جگنا یاترا چلیے اتنے راج کے پڑا کیتا کہ پریوار نے سیوا کی تے دیوی جڑی سی وہ من میں کوئی غیر درشتی ہو گئی ہوں سمجھا میرے پتی تو ڈر دا سر بڑھ کے لائے گرا دو میں تو اگے بچ کے نکلا یہ اپنے دھرم کے قائم رہا ہوں رولا پارتا میرا جی پتی مارتا ہی سیوا کی وہ جی نیا تھی سی وہ کہتے جی مار دتا پھر سجا کی بھوگی انہیں دے گٹ بڑھ دیتے دیا کی ملم پٹی راضی ہوا جگن چل گیا اتنے جا کے مالک نے ارداس کر کے لے گٹ رگڑے دونوں ہاتھ نکل دونوں ہاتھ نکل کیونکہ سات دھرم دیا دھرم بھاوک لگتا دیا دھرم کا مول ہے پاپ مول ابھیمان تلسی دین چھوٹی ہے جب لا گھٹ میں پران اٹھ سر تیر سگل پن جی دیا پروان اس کر کے مارے سچے پاتشاہ کہندے ہیں جدوں گرمت دی وچار نو گرہن کر لیا ادوں آ کے پرمیشر ایدے ہردے وچ نواس کرتا ہے
رہاؤ
وشرام دے کے سچے پاتشاہ جی کرپا کرتے ہیں
ہنومان سارے کرڑ سمانا
ہنومان دے سار سدرش ہو جائے ایڈی شکتی آ جائے اور گرڑ کے سمان ہو جائے گرڑ جڑا وہ پانچیاں دا راجا منے جن بھی پانچی جی جانوروں دا چپایا دا شیر ہے پانچیاں جی گرڑ نو مندے ہنومان سر گرڑ سمانا ہنومان دے سمان گرڑ دے سمان شکتی بھی آ جائے سور پاتے نر پاتے نہیں گن جانا سوراں دا پتی کون اندر بن جائے اندر والی شکتی آ جائے جاگ کر کے ਇੰਦਰ ਦੀ ਪਦਵੀ ਨੂੰ ਪ੍ਰਾਪਤ ਕਰ ਲੈ। ਨਰਾਂ ਦਾ ਪਤੀ ਕੋਈ ਰਾਜਾ ਬਹੁਤ ਸ਼ਕਤੀਸ਼ਾਲੀ ਬਣ ਜਾਵੇ। ਉਹਨਾਂ ਨੇ ਵੀ ਉਸ ਪਰਮੇਸ਼ਰ ਦੇ ਸਮਗਰ ਗੁਣਾਂ ਦਾ ਅੰਤ ਨਹੀਂ ਜਾਣਿਆ, ਕਿਉਂਕਿ ਸਾਤ ਸਮੁੰਦਰ ਮਸ ਕਰੋ ਕਲਮ ਕਰੋ ਬਨ ਰਾਏ, ਬਸ ਦਾ ਕਾਗਜ਼ ਜੋ ਕਰੋ ਹਰ ਜਸ ਲਿਖਣ ਨਾ ਜਾਏ। ਸਾਰੀ ਧਰਤੀ ਦਾ ਤਾਂ ਕਾਗਜ਼ ਬਣਾ ਲਓ, ਸਾਰੀ ਬਨਸਪਤੀ ਦੀਆਂ ਕਲਮਾਂ ਕੱਢ ਲਓ, ਸੱਤਾਂ ਸਮੁੰਦਰਾਂ ਦੇ ਪਾਣੀ ਦੀ ਸਿਆਹੀ ਬਣਾ ਲਓ, ਤੇ ਹਰੀ ਦਾ ਜਸ ਜਿਹੜਾ ਫੇਰ ਵੀ ਲਿਖਾ ਲਿਖ ਕੇ ਮਕਾਇਆ ਨਹੀਂ ਜਾ ਸਕਦਾ। ਹੁਣ ਦੇਖੋ ਗੁਰੂ ਮਹਾਰਾਜ ਕਿੱਥੇ ਕਿੱਥੇ ਗਏ ਆ, ਲੱਖਾਂ ਕਰੋੜਾਂ ਉਹਨਾਂ ਦੇ ਸੇਵਕ ਸੀਗੇ, ਉਹਨਾਂ ਨੂੰ ਉਪਦੇਸ਼ ਦਿੱਤੇ ਆ, ਸਾਰਾ ਉਪਦੇਸ਼ ਲਿਖਣ 'ਚ ਥੋੜ੍ਹੀ ਆ, ਦਸ ਗੁਰੂ ਸਾਹਿਬਾਂ ਦਾ ਜਾਂ ਭਗਤਾਂ ਦਾ ਜਿਹਨਾਂ ਦੀ ਬਾਣੀ ਆ। ਇਹ ਨਹੀਂ ਕਿ ਜਿੰਨਾ ਗੁਰੂ ਗ੍ਰੰਥ ਸਾਹਿਬ 'ਚ ਲਿਖਦਾ ਅਤੇ ਬਾਕੀ ਜਿਹੜਾ ਮਹਾਰਾਜ ਨੇ ਉਹ ਗਿਆਨ ਨਹੀਂ ਸੀ ਦਿੰਦਾ। ਹੁਣ ਛੇਵੇਂ ਪਾਤਸ਼ਾਹ ਜੀ ਨੇ ਬਾਣੀ ਨਹੀਂ ਉਚਾਰੀ, ਸੱਤਵੇਂ ਨੇ ਨਹੀਂ ਉਚਾਰੀ, ਅੱਠਵੇਂ ਨੇ ਨਹੀਂ ਉਚਾਰੀ, ਅਤੇ ਜੋ ਸੰਗਤਾਂ ਵਿੱਚ ਆਪਣੇ ਵੈਸੇ ਪ੍ਰਵਚਨ ਕਰਦੇ ਸੀ ਕਿ ਉਹਨਾਂ ਬਚਨਾਂ ਨੇ ਕਲਿਆਣ ਨਹੀਂ ਕੀਤੀ। ਗੱਜ ਕੇ ਬੋਲੋ, ਕਿਉਂਕਿ ਜਿਹੜਾ ਸਤਿਗੁਰੂ ਆ ਮਹਾਂਪੁਰਖ ਆ ਉਹਦੀ ਬਾਣੀ ਵੇਦ ਰੂਪ ਹੈ, ਜੋ ਵੀ ਰਸਨਾ ਤੋਂ ਬੋਲ ਜਾਏ ਗਿਆਨ ਸਰੂਪ ਹੈ, ਚਾਹੇ ਉਪਲਾ ਵਚਨ ਬੋਲਣ। ਬਲਕਿ ਮਹਾਂਪੁਰਖਾਂ ਨੇ ਕਿਹਾ ਉਹ ਆਲਪ ਤਾਲ ਮੂੰਹ ਬੋਲਦੇ ਜੋ ਪੀਤੇ ਮਦ ਮਤ ਵਾਲੇ, ਉਹ ਆਨੰਦ ਸਰੂਪ ਜੋ ਵਚਨ ਕਹਿੰਦੇ ਉਹਨਾਂ ਦੇ ਹਰ ਵਚਨ ਦੇ ਵਿੱਚ ਗਿਆਨ ਹੈ ਰਮਸ ਦੇ ਵਿੱਚ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਸੁਰਾਂ ਦਾ ਪਤੀ ਨਰਾਂ ਦਾ ਪਤੀ ਚਾਹੇ ਕੋਈ ਕਿੱਡਾ ਵੱਡਾ ਵਿਅਕਤੀ ਬਣ ਜਾਵੇ ਤੇ ਪਰਮੇਸ਼ਰ ਨੂੰ ਵੱਡਾ ਤਾਂ ਕੋਈ ਹੈ ਕੋਈ ਨਹੀਂ। ਸਾਰੇ ਇਵੇਂ ਹੀ ਕਹਿ ਰਹੇ ਨਾ, ਸੁਣ ਵੱਡਾ ਆਖਿਆ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇ ਰਹੇ ਸੁਣਾਏ, ਕਹਿਣ ਵਾਲੇ ਤਾਂ ਮੁੱਕ ਗਏ। ਹੁਣ ਸਮੁੰਦਰ ਕਿੰਨੀਆਂ ਪਾਣੀ ਦੀਆਂ ਲਹਿਰਾਂ ਸਮਾਈ ਜਾਂਦੀਆਂ ਹੋਰ ਆਈ ਜਾਂਦੀਆਂ, ਸ੍ਰਿਸ਼ਟੀ ਆਈ ਜਾਂਦੀ ਹੈ ਜਾਈ ਜਾਂਦੀ ਹੈ, ਕਿੰਨੇ ਕਹਿਣ ਵਾਲੇ ਕਹਿ ਕਹਿ ਕੇ ਵਿਗਿਆਨ ਕਰ ਕਰਕੇ ਥੱਕ ਗਏ, ਪਰ ਉਹਦਾ ਜਸ ਕੋਈ ਮੁੱਕਿਆ ਜਾਂ ਕੋਈ ਮੁਕਾ ਸਕਦਾ? ਇਹ ਮੁੱਕਣ ਵਾਲੀ ਚੀਜ਼ ਨਹੀਂ। ਕਹਿੰਦੇ ਉਹਨਾਂ ਦੇ ਗੁਣਾਂ ਦਾ ਸ਼ੁਮਾਰ ਅੰਤ ਨਹੀਂ। ਹੁਣ ਬੰਦੇ ਤਾਂ ਦੱਸਦੇ ਕਿ ਇੰਨੇ ਗੁਣ ਆ, ਇੰਨੀ ਫਲਾਨੀ ਡਿਗਰੀ ਲੈ ਲਈ, ਇਹ ਡਾਕਟਰ ਹੋ ਗਿਆ ਜੀ, ਇਹ ਇੰਜੀਨੀਅਰ ਬਣ ਗਿਆ ਜੀ, ਇਹ ਫਿਲਾਸਫਰ ਬਣ ਗਿਆ, ਸੰਗੀਤਕਾਰ ਸਾਹਿਤਕਾਰ ਬਣ ਗਿਆ, ਦੱਸ ਦੇਣਗੇ ਅਤੇ ਰੱਬ ਦੇ ਗੁਣਾਂ ਨੂੰ ਕਿੰਨਾ ਕੁ ਦੱਸੋਗੇ? ਗੁਣ ਗਨ ਆਧਾਰ ਮਹਿਮਾ ਅਪਾਰ, ਉਹਦੇ ਗੁਣਾਂ ਦਾ ਵਿਸਤਾਰ ਹੀ ਨਹੀਂ ਹੋ ਸਕਦਾ। ਉਹਦੇ 'ਤੇ ਇੱਕ ਗੁਣ ਬਾਰੇ ਦੱਸਣਾ ਬਹੁਤ ਔਖਾ, ਉਹਦੇ ਗੁਣਾਂ ਦਾ ਕੋਈ ਵਿਸਤਾਰ ਕਰਕੇ ਦੱਸ ਹੀ ਨਹੀਂ ਸਕਦਾ। ਕਈਆਂ ਨੇ ਆਪੋ ਆਪਣੇ ਦ੍ਰਿਸ਼ਟੀਕੋਣ 'ਤੇ ਬੇਅੰਤ ਕਿਤਾਬਾਂ ਮਹਾਰਾਜ ਦਸਮ ਪਾਤਸ਼ਾਹ ਲਿਖੀਆਂ, ਇੰਨੀਆਂ ਕਿਤਾਬਾਂ ਲਿਖਣ ਦਾ ਜਸ ਹੋ ਗਿਆ। ਅੱਜ ਆਪ ਜੀ ਸਾਹਿਬ ਦੇ ਕਿੰਨੇ ਚੈਂਗੜੇ ਟੀਕੇ ਲਿਖੇ ਜਾ ਚੁੱਕੇ, ਹਰੇਕ ਨੇ ਆਪੋ ਆਪਣੇ ਢੰਗ ਨਾਲ ਲਿਖਿਆ, ਮਹਾਰਾਜ ਅਰਥ ਫਿਰ ਨਹੀਂ ਮੁੱਕਦੇ। ਅਰਥ ਮੁੱਕਦਾ ਇਹ ਵਿਆਖਿਆ ਮੁੱਕ ਨਹੀਂ ਸਕਦੀ। ਸੰਤ ਗਿਆਨੀ ਗੁਰਬਚਨ ਸਿੰਘ ਨੂੰ ਕਹਿਣ ਲੱਗੇ ਮਹਾਰਾਜ ਸਿੰਘ ਇਕੱਠੇ ਹੋ ਗਏ, ਸਿਆਣੇ ਸਿਆਣੇ ਸੰਤ ਗਿਆਨੀ ਮੋਹਨ ਸਿੰਘ ਅਤੇ ਇਸ ਤਰ੍ਹਾਂ ਕਪੂਰ ਸਿੰਘ ਹੋਰ ਸਿਆਣੇ ਸਿਆਣੇ, ਕਿ ਮਹਾਰਾਜ ਜਿਹੜੇ ਅਰਥ ਤੁਸੀਂ ਕਰਦੇ ਹਾਂ ਇਹ ਸਾਨੂੰ ਸਾਰੇ ਚੇਤੇ ਤਾਂ ਰਹਿੰਦੇ ਨੇ, ਕਿਰਪਾ ਕਰਕੇ ਲਿਖਾ ਦਿਓ, ਗਾਂ ਵਿਦਿਆਰਥੀਆਂ ਦੇ ਕੰਮ ਆਉਣਗੇ। ਸੰਤ ਨਾ ਕਰਦੇ ਰਹੇ, ਫਿਰ ਬਹੁਤ ਜ਼ਿਆਦਾ ਬੇਨਤੀਆਂ ਕੀਤੀਆਂ, ਫਿਰ ਮੰਨ ਗਏ। ਉਹ ਜੀ ਕਾਪੀਆਂ ਕਲਮਾਂ ਲੈ ਕੇ ਤੇ ਆ ਗਏ, ਮਹਾਰਾਜ ਕਿਰਪਾ ਕਰੋ ਅਤੇ ਸ਼ੁਰੂ ਕਰੀਏ, ਯਾਦ ਕਰਕੇ ਅਰਦਾਸ ਕਰੋ। ਸੰਤ ਕਹਿੰਦੇ ਭਾਈ ਇਹ ਅਗੰਮੀ ਬਾਣੀ ਹੈ, ਇਹ ਸਾਡੇ ਲਈ ਕਲਮ ਬੰਦ ਕਰਨੀ ਬਹੁਤ ਔਖੀ ਆ। ਗੱਜ ਕੇ ਬੋਲੋ, ਫੇਰ ਮੰਨੇ ਇਹ ਅਗਾਧ ਬਾਣੀ। ਇਹਦੇ ਹੱਥ ਮੁਕਾ ਹੀ ਨਹੀਂ ਸਕਦੇ। ਸੋ ਇਸ ਵਾਸਤੇ ਪਾਤਸ਼ਾਹ ਕਹਿੰਦੇ ਆ ਕਿ ਇਹ ਗੁਰੂ ਪਿਆਰੇ ਉਹਦੇ ਗੁਣਾਂ ਨੂੰ ਅੱਜ ਤੀ ਕਿਸੇ ਨੇ ਜਾਣਿਆ ਨਹੀਂ, ਕਈਆਂ ਨੇ ਯਤਨ ਕੀਤੇ ਆ, ਅੰਤ ਕੋ ਚਾਹਨ ਜੇ ਗਏ ਸੀ ਆਏ ਅੰਤ ਗੁਵਾਏ ਜੀ। ਗਈ ਪੂਤਰੀ ਲਵਣ ਕੀ ਥਾ ਸਿੰਧ ਕੀ ਲੈਣ, ਅਨਾਥ ਆਪੇ ਪੇ ਕਹਾਂ ਕਰ ਕੋਈ ਬਹਿਣ। ਲੂਣ ਦਾ ਡਾਲਾ ਬੰਨ ਕੇ ਰੱਸੀ ਨਾਲ ਸਮੁੰਦਰ 'ਚ ਸੁੱਟ ਦਿਓ, ਇਹ ਸਮੁੰਦਰ ਕਿੰਨਾ ਡੂੰਘਾ। ਲੂਣ ਪਾਣੀ 'ਚੋਂ ਪੈਦਾ ਹੋਇਆ, ਖੁਰ ਕੇ ਪਾਣੀ ਹੋ ਗਿਆ, ਅਤੇ ਰੱਸੀ ਤੁਣਕਾ ਮਾਰੀ ਜਾਓ ਤਾਂ ਹਲੇ ਗਈ ਨਹੀਂ, ਮੁੜ ਕੇ ਕੌਣ ਦੱਸੇ। ਕਈਆਂ ਨੇ ਯਤਨ ਕੀਤੇ, ਬ੍ਰਹਮਾ ਖੁਦ ਜਿਹੜਾ ਸ੍ਰਿਸ਼ਟੀ ਦਾ ਕਰਤਾ ਉਹਨੇ ਵੀ ਕੀਤਾ, ਔਰ ਛੱਤੀ ਜੋ ਗੁਬਾਰੇ। ਫਿਰ ਕਹਿੰਦੇ ਜਿਹੜਾ ਬ੍ਰਹਮਾ ਪਾਲਣ ਸ੍ਰਿਸ਼ਟ ਗਿਆ ਤੇ ਸ਼ਿਵ ਜੀ ਆ ਗਿਆ, ਵਿਸ਼ਨੂੰ ਲੱਗੇ ਅੰਤ ਲੈਣ, ਇੱਕ ਉੱਪਰ ਨੂੰ ਚਲੇ ਗਿਆ ਇੱਕ ਥੱਲੇ ਨੂੰ, ਅੰਤ ਆਵੇ ਨਾ। ਫਿਰ ਇੱਕ ਕੇਤਕੀ ਦਾ ਫੁੱਲ ਡਿੱਗ ਗਿਆ, ਉਹਨੇ ਕਿਹਾ ਵੀ ਤੂੰ ਸਾਡਾ ਗਵਾਹ ਬਣ ਜਾ, ਕਹਿ ਦੇ ਇਹਨਾਂ ਅੰਤ ਲੈ ਰਿਹਾ, ਉਹ ਕਹਿ ਉੱਪਰ ਦਾ ਉਹ ਕਹਿ ਥੱਲੇ ਦਾ। ਉਸ ਵੇਲੇ ਰੁਦਰ ਭਿਅੰਕਰ ਸ਼ਿਵ ਜੀ ਹੋ ਗਿਆ, ਕਿਉਂ ਝੂਠ ਬੋਲਦੇ। ਉਹ ਕੇਤਕੀ ਦਾ ਫੁੱਲ ਕਿਸੇ ਮੰਦਿਰ 'ਚ ਪ੍ਰਵਾਨ ਨਹੀਂ ਹੋ ਰਿਹਾ, ਪ੍ਰਵਾਨ ਨਹੀਂ ਹੋ ਰਿਹਾ। ਇਹ ਜਿਹੜੇ ਪੁਰਾਣੇ ਗ੍ਰੰਥ ਉਹਨਾਂ ਦੇ ਵਿੱਚ ਐਸਾ ਵਿਚਾਰ ਹੈ, ਦੱਸਣ ਦਾ ਮਤਲਬ ਇਹ ਆ ਕਿ ਅੰਤ ਨਾ ਅੰਤਾ ਸਦਾ ਬੇਅੰਤਾ। ਹੁਣ ਸ੍ਰੀ ਜਪਜੀ ਸਾਹਿਬ ਦੀ ਇੱਕ ਪੌੜੀ ਪੂਰੀ ਇਸ ਪ੍ਰਥਾ ਲਿਖੀ ਹੈ, ਅੰਤ ਨਾ ਸਿਫਤੀ ਕਹਿਣ ਨਾ ਹੈ ਕੋਈ ਲੈ ਸਕਦਾ। ਇਸ ਵਾਸਤੇ ਪਾਤਸ਼ਾਹ ਜੀ ਕਿਰਪਾ ਕਰਦੇ ਆ ਕਿ ਉਹਦੇ ਗੁਣਾਂ ਦਾ ਅੰਤ ਕਿਸੇ ਨੇ ਨਹੀਂ ਜਾਣਿਆ ਹੈ।
ਚਾਰ ਵੇਦ ਔਰ ਸਿਮਰਤ ਪੁਰਾਣਾ,
ਚਾਰ ਵੇਦ ਰੇਗਿਆ ਗੁਜਰਿਆ ਸ਼ਾਮ ਮਾਥਾ ਗਿਆ, ਕਹਿੰਦੇ ਨਹੀਂ ਜਾਣਿਆ ਹੋਏਗਾ। ਕਹਿੰਦੇ ਇਹਨਾਂ 'ਚ ਵੀ ਜਿੰਨਾ ਲਿਖ ਦਿੱਤਾ ਉਨਾ ਹੀ ਆ, ਵਾਧੂ ਕਿੱਥੋਂ ਦੱਸਣਗੇ। 27 ਸਿਮਰਤੀਆਂ, 18 ਪੁਰਾਣ ਆ, 6 ਸ਼ਾਸਤਰ ਆ, ਇਹ ਸਨਾਤਨੀ ਮਤ ਦਾ ਸਾਹਿਤਕ ਭੰਡਾਰ ਆ। ਕਹਿੰਦੇ ਇਹਨਾਂ 'ਚ ਵੀ ਲਿਖਣ ਦੀ ਉਹਨਾਂ ਵਿਦਵਾਨਾਂ ਨੇ ਬਹੁਤ ਕੋਸ਼ਿਸ਼ ਕੀਤੀ ਹੈ, ਪਰ ਅਖੀਰ ਬ੍ਰਹਮੇ ਨੂੰ ਵੀ ਕਹਿਣਾ ਪਿਆ ਨੇਤੀ ਨੇਤੀ ਬੇਦਾ ਕਾਂਤ, ਨਾ ਇਤੀ ਨਾ ਇਤੀ, ਅੰਤ ਨਹੀਂ ਆਉਂਦਾ ਅੰਤ ਨਹੀਂ ਆਉਂਦਾ। ਗੱਜ ਕੇ ਬੋਲੋ ਇਤੀ ਮੈਨੇ ਅੰਤ ਨਹੀਂ, ਆਪਾਂ ਇੰਡ ਕਹਿੰਦੇ ਇਹਦਾ ਅੰਤ ਨਹੀਂ, ਅੰਤ ਹੈ ਨਹੀਂ। ਹੁਣ ਉਹ ਤਾਂ ਗੱਲ ਉਹ ਆ ਨਾ, ਉੱਡਦੀ ਉੱਡਦੀ ਦਹਿਤ ਸਾ ਜਲ ਬਨ ਰਾਏ, ਜਿੱਥੇ ਜਿਠਾ ਮ੍ਰਿਤ ਕੋ ਇਲ ਬੈਠੀ ਆਏ, ਇਲ ਮੁਰਦਾਰ ਤੇ ਬੈਠੀ ਹੈ, ਛੱਡ ਕੇ ਆਕਾਸ਼ ਵੱਲ ਉੱਡ ਗਈ। ਅੱਗੇ ਉਹ ਆਗਮ ਹੈ ਬਾਹੇ ਦੜ ਜਾਣ, ਆਕਾਸ਼ ਦਾ ਅੰਤ ਕਿੱਥੋਂ ਆਊਗਾ। ਹੁਣ ਸਰਜ ਲਾਈ ਚਾਲੇ ਦੱਸਦੇ ਆ ਵੀ ਇਹ ਕਰਵ ਕਿੰਨੇ ਕਰੋੜ, ਕਿੰਨੇ ਲੱਖ, ਕਿੰਨੇ ਹਜ਼ਾਰ, ਕਿੰਨੇ ਸੈਂਕੜੇ ਉਹ ਸਾਈਜ਼ ਲਾਈਟ ਉੱਪਰ ਚਲੇ ਗਈ ਆ, ਅਤੇ ਹਾਲੇ ਤੇ ਆਕਾਸ਼ ਦਾ ਅੰਤ ਨਹੀਂ ਆ ਰਿਹਾ। ਇਹ ਪਲਾਟ ਖਾਲੀ ਪਿਆ, ਆ ਯਤਨ ਕਰ ਰਿਹਾ ਸਾਇੰਸ ਦਾ। ਆ ਕਈ ਵਾਰੀ ਵਿਗਿਆਨੀ ਦੱਸਦੇ ਆ ਵੀ ਇੰਨੀ ਦੂਰ ਉਹ ਸਰਜ ਲਾਈਟ ਪਹੁੰਚ ਗਈ ਆ, ਰਾਜ ਕੋਈ ਜੀ ਆਉਂਦੀ ਉਹ ਕੈਮਰੇ ਫੋਟੋ ਭੇਜੀ ਜਾਂਦੇ ਨੇ, ਪਿੱਛੇ ਜਾਓ ਫੋਟੋਆਂ ਆਈਆਂ, ਕਹਿੰਦੇ ਉਹ ਐਵੇਂ ਲੱਗਦਾ ਕੁਛ ਲਾਈਟ ਬੜੀ ਸੀ, ਉਹ ਹੈਵਨ ਹੋਏਗਾ। ਗੱਜ ਕੇ ਬੋਲੋ, ਕਈ ਤਾਂ ਸਰਜ ਲਾਈਟ ਦੀਆਂ ਫੋਟੋਆਂ ਦੇਖ ਕੇ ਫਿਰ ਵੀ ਕਿਤੇ ਅੰਬੈਸੀ ਹੋਏ ਵੀਜ਼ਾ ਲੈ ਕੇ ਉੱਥੇ ਚੱਲ ਜਾਈਏ। ਸਵਰਗ ਦਾ ਲੋਕ ਆ ਚੰਦ ਤੇ ਸੀ, ਕਈਆਂ ਤਾਂ ਤਿਆਰੀ ਕਮਰ ਕਸੇ ਕਰ ਲਏ ਸੀ ਅਮੀਰਾਂ ਨੇ ਕਿ ਆਪਾਂ ਹੁਣ ਫੈਕਟਰੀ ਲਾਵਾਂਗੇ ਚੰਦ 'ਚ, ਇੱਥੇ ਜ਼ਮੀਨ ਸੌੜੀ ਹੋਈ ਜਾਂਦੀ, ਆਬਾਦੀ ਬਹੁਤ ਵਧੀ ਜਾਂਦੀ ਹੈ, ਪਰ ਅੰਤ ਨਹੀਂ ਆਉਂਦਾ। ਕਿੰਨੇ ਕੁ ਤਾਰੇ, ਕਿੰਨੇ ਚੰਦ, ਇਹ ਤਾਂ ਇੱਕ ਤਾਰੇ ਦੀ, ਇੱਕ ਚੰਦ ਦੀ, ਅਤੇ ਮਹਾਰਾਜ ਨੇ ਕੀਤੇ ਇੰਦ ਚੰਦ ਸੂਰ ਕੀਤੇ, ਕੀਤੇ ਧੂੰ ਉਪਦੇਸ਼, ਕੋਈ ਅੰਤ ਹੀ ਨਹੀਂ ਹੈ। ਪੂਰੀ ਪ੍ਰਕਿਰਤੀ ਦਾ ਕੋਈ ਪੱਖ ਲੈ ਲਓ। ਇਸ ਵਾਸਤੇ ਕਹਿੰਦੇ ਚਾਰ ਵੇਦ ਵੀ ਸਿਮਰਤੀਆਂ ਪੁਰਾਣ ਸ਼ਾਸਤਰ ਕਹਿ ਕਹਿ ਥੱਕ ਗਏ, ਕਹਿ ਕਹਿ ਕਰੇ ਬਖਿਆਣ, ਤੇਰਾ ਅੰਤ ਨਾ ਪਾਵਣ, ਵਿਆਖਿਆ ਕਰ ਕਰ ਥੱਕ ਗਏ। ਹੁਣ ਬ੍ਰਹਮੇ ਨੂੰ ਵੱਡਾ ਤਾਂ ਕੋਈ ਕਥਾ ਬਾਅਦ ਚ ਪਾਉਣਾ ਨਹੀਂ, ਅੰਤ ਹੋ ਨਹੀਂ ਲੈ ਸਕੇ। ਵਿਆਸ ਨੂੰ ਵੱਡਾ ਯਤਨ ਉਹਨੇ ਵੀ ਬੜੇ ਕੀਤੇ ਪਰ ਅੰਤ ਨਹੀਂ ਲੈ ਸਕੀ। ਹਾਂਜੀ
ਕਮਲਾ ਪਤ ਕਮਲਾ ਨਹੀਂ ਜਾਣਾ,
ਕਮਲਾ ਪਤ ਕਮਲਾ ਦਾ ਜਿਹੜਾ ਪਤੀ ਹੈ ਲਕਸ਼ਮੀ ਦਾ ਵਿਸ਼ਨੂੰ, ਉਸ ਨੇ ਵੀ ਕਮਲਾ ਉਹਦੀ ਯੋਗ ਮਾਇਆ ਦਾ ਅੰਤ ਨਹੀਂ ਜਾਣਿਆ, ਅੰਤ ਨਹੀਂ ਜਾਣਿਆ। ਔਰ ਕਮਲਾ ਦਾ ਜਿਹੜਾ ਪਤੀ ਸੀ ਵਿਸ਼ਨੂੰ ਅਥਵਾ ਸ਼ਿਵ ਜੀ ਪਾਰਵਤੀ ਦਾ ਪਤੀ, ਅਤੇ ਇਸੇ ਤਰ੍ਹਾਂ ਬ੍ਰਹਮਾ, ਉਹਨਾਂ ਨੇ ਵੀ ਉਸ ਪਰਮੇਸ਼ਰ ਦਾ ਅੰਤ ਨਹੀਂ ਜਾਣਿਆ ਹੈ।
ਕਹਿ ਕਬੀਰ ਸੋ ਭਰਮੈ ਨਾਹੀ,
ਬਾਣੀ ਚ ਦੱਸਦੇ ਵੀ ਉਹ ਬੰਦਾ ਭਰਮ ਚੱਕਰ ਚ ਨਹੀਂ ਪੈਂਦਾ। ਕਿਹੜਾ ਵਿਅਕਤੀ? ਇਹ ਸਾਰਾ ਸੰਸਾਰ ਭਰਮ ਚੱਕਰ ਚ ਭਰਮ ਹੈ। ਹੁਣ ਅੱਜ ਕੱਲ੍ਹ ਗੁਰੂ ਗ੍ਰੰਥ ਸਾਹਿਬ ਜੀ ਆਨੰਦ ਕਾਰਜ ਹੁੰਦੇ, ਫਿਰ ਡਿਵੋਰਸ ਹੋ ਜਾਂਦੇ, ਗਾਂ ਹੋਰ ਸ਼ਾਦੀ ਕਰਾਉਂਦੇ। ਪਰ ਮੈਂ ਵੀ ਜੇ ਹੁਣ ਕਰਾਏਗਾ ਉਹ ਵੀ ਪੰਜ ਤੱਤ ਸੀ, ਇਹ ਵੀ ਪੰਜ ਤੱਤ, ਹੁਣ ਉਹਦੇ ਵਿੱਚੋਂ ਨਵੀਂ ਚੀਜ਼ ਕੀ ਕੱਢੇਗਾ? ਗੱਜ ਕੇ ਬੋਲੋ, ਇਹਨੂੰ ਛੱਡ ਕੇ ਜਾਂ ਇੱਕ ਦੂਜੇ ਨੂੰ ਤਿਆਗ ਕੇ ਗਾਂ ਜਾਂਦੇ ਹਾਂ। ਬੰਦੇ ਤਾਂ ਉਹ ਪੰਜਾਂ ਤੱਤਾਂ ਦੇ ਹੀ ਹੈ, ਆਤਮਾ ਵੀ ਉਹ ਹੀ ਹੈ। ਭਰਮ ਦੇ ਵਿੱਚ ਸੰਸਾਰ ਦੌੜਿਆ ਫਿਰਦਾ, ਇਹ ਚੋਂ ਫਲਾਂ ਦੇ ਟੋਕਰਾ ਪਿਆ, ਇੱਕ ਅੰਬ ਨੂੰ ਹੱਥ ਪਾ ਲੈ ਵੀ ਆਹ ਸਵਾਦ ਜ਼ਿਆਦਾ, ਫਿਰ ਦੂਏ ਨੂੰ ਹੱਥ ਪਾ ਹੈਗਾ ਹੋ ਗਈ ਕੁਛ। ਭਰਮ ਦੇ ਵਿੱਚ ਸਾਰਾ ਸੰਸਾਰ ਪਿਆ, ਇਹ ਜਿਹੜੀ ਦੇਹ ਹੈ ਨਾਸਾਂ ਛੀਂਡੇ ਨੂੰ ਭਰੀਆਂ, ਅੱਖਾਂ ਕਿਸੇ ਨੂੰ, ਕੰਨ ਮੈਲਣ, ਮੂੰਹ ਥੋਕਣ, ਹੱਡਾਂ ਦਾ ਢਾਂਚਾ, ਗੰਦ ਮੂਤ ਦਾ ਇਹ ਥੈਲਾ, ਹੱਡੀਆਂ ਦਾ ਪਿੰਜਰ ਅਤੇ ਚਮੜੀ ਵਲੇਟੀ ਹੈ, ਸਾਰਾ ਸੰਸਾਰ ਇਹਦੇ ਉੱਤੇ ਲੱਟੂ ਹੋਇਆ। ਉੱਡਦੀ ਉੱਡਦੀ ਦਹਿ ਦਸਾ ਜਲ ਪਨਵਤ ਪਨ ਰਾਏ, ਉਹ ਜਿਹੜੀ ਇੱਲ ਸੀ ਉੱਡਦੀ ਉੱਡਦੀ ਆਕਾਸ਼ ਦਸਾਂ ਦੇ ਸੰਚ ਪਹੁੰਚ ਗਏ, ਜਲਾਂ ਪਰਬਤਾਂ ਦੇ ਉੱਪਰ ਚਲੇ ਗਏ, ਆਕਾਸ਼ ਦਾ ਅੰਤ ਨਾ, ਅਤੇ ਮੁੜ ਕੇ ਉਸੇ ਮਰਦਾਰ ਦੇ ਉੱਤੇ ਬਹਿ ਗਈ। ਇਸੇ ਤਰ੍ਹਾਂ ਇਨਸਾਨ ਦੀ ਬਿਰਤੀ ਇੱਲ ਵਾਲੀ ਹੈ, ਇਹ ਵੀ ਉੜਦਾ ਜਿੱਦਾਂ ਆਕਾਸ਼, ਅਤੇ ਮੈਂ ਚਾਰ ਦਿਨ ਮੰਦ ਬਰਾਗੀ ਬਰਾਗੀ ਬਣ ਜਾਂਦਾ, ਮੇਰੇ ਵਰਗਾ ਗਿਆਨੀ ਧਿਆਨੀ ਕੋਈ ਕੁਝ ਨਹੀਂ, ਇੱਕ ਸੇਵਾਦਾਰ ਨਹੀਂ, ਪਰਮੇਸ਼ਰ ਦਾ ਅੰਤ ਨਹੀਂ ਆਉਂਦਾ। ਅਤੇ ਮੁੜ ਕੇ ਆਹ ਜਿਹੜਾ ਢਾਂਚਾ ਮੁਰਦਾਰ ਆ ਪਿੰਜਰ ਹੈ ਇਹਦੇ 'ਤੇ ਆ ਕੇ ਬਹਿ ਜਾਂਦਾ, ਫਿਰ ਬਿਜੇ ਵਿਕਾਰ ਭੋਗਣ ਲੱਗ ਜਾਂਦਾ, ਬਹੁਤੇ ਫਸਿਆ। ਉੱਡਦਾ ਉੱਡਦਾ ਉੱਡ ਗਿਆ, ਚੜ੍ਹ ਗਿਆ ਕਾਖਾ ਆਕਾਸ, ਢਹਿੰਦਾ ਢਹਿੰਦਾ ਢਹਿ ਪਿਆ ਕੱਖ ਕੱਖਾਂ ਦੇ ਪਾਸ, ਨੇਰੀ ਦਾ ਬੁੱਲਾ ਆਇਆ ਕੱਖ ਵੀ ਉੱਡ ਗਿਆ, ਨੇਰੀ ਬੰਦ ਹੋਈ ਕੱਖ ਕੱਖਾਂ ਉੱਡ ਗਿਆ। ਇਹ ਮੰਦ ਬਰਾਗੀ ਹੈ, ਅਤੇ ਜਿਨ੍ਹਾਂ ਦੇ ਅੰਦਰ ਪੂਰਨ ਤਾਂਬੇ ਰਾਗ ਪੈਦਾ ਹੋ ਗਿਆ, ਇਹ ਨਹੀਂ ਡੋਲਦੇ, ਇਹ ਤਾਂ ਬੰਦਾ ਬਹਾਦਰ ਵਾਂਗ, ਭਾਈ ਮਨੀ ਸਿੰਘ ਸਾਹਿਬ, ਬਾਬਾ ਦੀਪ ਸਿੰਘ, ਕੋਈ ਹੈ ਅਸਰ ਆਨੰਦ ਸਰੂਪ ਚੋ, ਕੋਈ ਪਦਾਰਥ ਜੜ ਚੇਤਨ ਮਾਇਆ ਕੋਈ ਪ੍ਰਲੋਭਨ ਉਹਨਾਂ ਨੂੰ ਡਲਾ ਨਹੀਂ ਸਕਿਆ। ਅੱਜ ਦੇ ਸਿੱਖ ਦਾ ਅਤੇ ਉਸ ਸਿੱਖ ਦੀ ਤੁਲਨਾ ਕਰੀ ਅਸੀਂ ਕਿੱਥੇ ਖੜੇ ਹਾਂ? ਗੱਲਾਂ ਤਾਂ ਕਰਦੇ ਉਹਨਾਂ ਸਿੱਖਾਂ ਨਹੀਂ ਆ, ਉਹਨਾਂ ਸਿੱਖਾਂ 'ਤੇ ਵੀ ਅਸੀਂ ਕਿੰਤੂ ਕਰਦੇ ਹਾਂ, ਉਹਨਾਂ ਦਾ ਸੀਸ ਨਹੀਂ ਕੱਟ ਹੋਇਆ, ਪੰਜਾਂ ਪਿਆਰਿਆਂ ਦੇ ਸੀਸ ਭੇਟ ਨਹੀਂ ਹੋਏ, ਇਹ ਕਾਮ ਕ੍ਰੋਧ ਦੇ ਕੀੜੇ ਉਹਨਾਂ ਮਹਾਂਪੁਰਖਾਂ ਦੀ ਅਵਸਥਾ ਨੂੰ ਕੀ ਜਾਣ ਸਕਦੇ? ਸੁਣ ਗੱਲਾਂ, ਆਕਾਸ਼ ਕੀ ਇੱਕ ਆਕਾਸ਼ ਵੇਚਣ ਨਾਲ ਇੱਕ ਧਰਤੀ ਦੇ ਗੰਦਗੀ ਦੇ ਕੀੜੇ, ਇਹ ਉਹਨਾਂ ਦੀਆਂ ਗੱਲਾਂ ਨੂੰ ਕੀ ਜਾਣ? ਇਹ ਵੱਡ ਉੱਚਾ ਹੋਵੇ ਕੋਏ, ਇਸ ਉੱਚਾ ਕੋ ਜਾਣੈ ਸੋਏ, ਇਹ ਤਾਂ ਬਾਬਾ ਦੀਪ ਸਿੰਘ ਆ ਭਾਈ ਮਨੀ ਸਿੰਘ ਸਾਹਿਬ ਦੀ ਅਵਸਥਾ ਦਾ ਕੋਈ ਬਣੂਗਾ ਕਿ ਉਸ ਗੱਲ ਨੂੰ ਜਾਣੂਗਾ ਉਹ ਕਿੱਥੇ ਖੜੇ ਆ? ਉਹ ਕਲਾ ਤਾਂ ਦਸਮ ਪਾਸ਼ ਵਰਤਦੀ ਹੈ, ਕਲਾ ਸਿੱਖ ਦੀ ਨਹੀਂ, ਕਲਾ ਗੁਰੂ ਦੀ ਹੈ। ਪਰ ਕਿਹੜੇ ਸਿੱਖ ਚ ਵਰਤਦੀ? ਜਿਹੜਾ ਸਿੱਖ ਗੁਰੂ ਦੇ ਬਚਨਾਂ ਵਿੱਚ ਅਭੇਦ ਹੋ। ਅਤੇ ਹੁਣ ਤਾਂ ਅਸੀਂ जे गुरु घर का कोई ग्रंथ है उन्हें पूरे के पूरे नु इरादा करी जाने गज के बोलो ते महाराज जी बाणी ने महाराज ने तेरे तो गारंटी लेनी तेरी मंजूरी लेनी महाराज ने फिर मेरी बाणी हैगी कि नहीं हैगी जा बाबा दीप सिंह ने ते तो सर्टिफिकेट लेना करन वाला कर गया ते कराउण वाले ने करा लिया ਮਨੁੱਖਾਂ ਦੀ ਉਹਨੇ ਮਨਜ਼ੂਰੀ ਨਹੀਂ ਲੈਣੀ ਉਹਨੇ ਗੁਰੂ ਰਾਮਦਾਸ ਸਾਹਿਬ ਦੀ ਖੁਸ਼ੀ ਲੈਣੀ ਸੀ ਉਹ ਸੀਸ ਭੇਟ ਕਰਕੇ ਲੈ ਗਿਆ ਗੱਜ ਕੇ ਬੋਲੋ ਉਹ ਲੈ ਗਿਆ ਖੁਸ਼ੀਆਂ ਜੇ ਖੁਸ਼ੀਆਂ ਲਈਆਂ ਤੇ ਅੱਜ ਜਿੰਨੀ ਸੰਗਤ ਸ੍ਰੀ ਗੁਰੂ ਰਾਮਦਾਸ ਦੇ ਦਰਬਾਰ ਜਾਂਦੀ ਉਨੀ ਬਾਬਾ ਬੁੱਢਾ ਜੀ ਦੇ ਰਵਿਦਾਸ ਜਾਂਦੀ ਹੈ ਉੱਥੇ ਵੀ ਸੁੱਖਣਾ ਪੂਰੀਆਂ ਉਹਨੇ ਉੱਥੇ ਵੀ ਆਉਣੀ ਇਹ ਨਹੀਂ ਤੇ ਸਿੱਖ ਦੇ ਪੂਰੀ ਨਹੀਂ ਹੁੰਦੀ ਉੱਧਰ ਬਾਬਾ ਦੀਪ ਸਿੰਘ ਦੇ ਲੈ ਲਓ ਹੁਣ ਭਾਈ ਮਨੀ ਸਿੰਘ ਸਾਹਿਬ ਦਾ ਸ਼ਹੀਦਗੰਜ ਉੱਧਰ ਚਲਾ ਗਿਆ ਨਹੀਂ ਤਾਂ ਉੱਥੇ ਵੀ ਮੇਲੇ ਲੱਗਣੇ ਸੀਗੇ ਇਹ ਤਾਂ ਗੱਲ ਨਹੀਂ ਹੈ ਜਿੰਨੇ ਵੀ ਗੁਰਸਿੱਖ ਆਏ ਇਹ ਸਾਰੇ ਸਤਿਕਾਰਯੋਗ ਪਰ ਇਹ ਨਹੀਂ ਵੀ ਇੱਕ ਦਾ ਗੁਰੂ ਘਰ 'ਚ ਇੱਕ ਦੂ ਇੱਕ ਚੜ੍ਹਾਉਂਦੀ ਆ ਕੌਣ ਜਾਣੇ ਮੇਰਾ ਨਾਓ ਜੀ ਤਾਂ ਸਾਰੇ ਸਤਿਕਾਰਯੋਗ ਪਰ ਕਈ ਵਾਰੀ ਆਪਾਂ ਇੱਕ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਹਾਂ ਦੂਏ ਦੀ ਗੱਲ ਨਹੀਂ ਕਰਦੇ ਜਿੱਥੇ ਸਾਡਾ ਕੋਈ ਹਿੱਤ ਆ ਉਹਦਾ ਇਤਿਹਾਸ ਵੀ ਸੁਣਾਵਾਂਗੇ ਦੂਜੇ ਦਾ ਨਹੀਂ ਪਰ ਜਿੰਨੇ ਵੀ ਮਹਾਂਪੁਰਖ ਆ ਭਾਈ ਸਵੇਗ ਸਿੰਘ ਸੁਭਾਸ਼ ਸਿੰਘ ਦਾ ਤਾਂ ਬਹੁਤ ਘੱਟ ਸੁਣਾਉਂਦੇ ਬਾਬਾ ਰਾਮ ਸਿੰਘ ਬੇਦੀ ਉਹ ਵੀ ਤਲੀ ਦੇ ਸੀਸ ਲੈ ਕੇ ਲੜੇ ਉਹਨਾਂ ਦੀ ਗੱਲ ਅਸੀਂ ਬਹੁਤ ਘੱਟ ਕੀਤੀ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦੀ ਕੁਰਬਾਨੀ ਕੋ ਘੱਟ ਆ ਕਈ ਮਹਾਂਪੁਰਖ ਐਸੇ ਗੁਰਸਿੱਖ ਹੋਏ ਆ ਜਿਨ੍ਹਾਂ ਦਾ ਇਤਿਹਾਸ ਵਿੱਚ ਨਾਂ ਹੀ ਨਹੀਂ ਆਇਆ ਕੁਰਬਾਨੀਆਂ ਉਹਨਾਂ ਦੀਆਂ ਵੀ ਬੇਅੰਤ ਆ ਹੁਣ ਅਨੰਦਪੁਰ ਸਾਹਿਬ ਜੀ ਨੇ ਘੇਰਾ ਪਿਆ ਬਾਰਾਂ ਕੋਲ 10,000 ਯੋਧੇ ਸਨ ਹੁਣ ਉਹਨਾਂ ਜੋ ਸ਼ਹੀਦ ਹੋਏ ਆ ਚਮਕੌਰ ਤੱਕ ਤਾਂ ਉਹ 40 ਰਹਿ ਗਏ ਅਤੇ ਬਾਕੀ ਜਿਹੜੇ ਸ਼ਹੀਦ ਹੋਏ ਇਤਿਹਾਸ 'ਚ ਨਾਂ ਹੈ ਨਹੀਂ ਕੀ ਉਹਨਾਂ ਦਾ ਸਤਿਕਾਰ ਨਹੀਂ ਗੁਰੂ ਮਹਾਰਾਜ ਦੇ ਰਜਿਸਟਰ ਤਾਂ ਉਹਨਾਂ ਦਾ ਨਾਂ ਹੈਗਾ ਸਾਡੇ ਭਾਵੇਂ ਲਿਖਤ ਵਿੱਚ ਨਹੀਂ ਆਇਆ ਉਹ ਸਾਰੇ ਹੀ ਸਤਿਕਾਰਯੋਗ ਸਾਰੇ ਨਮਸਕਾਰ ਕਰਨੇ ਯੋਗ ਤਾਂ ਹੀ ਭਾਈ ਮਨੀ ਸਿੰਘ ਨੇ ਇਹ ਸਾਂਝੀ ਪੌੜੀ ਲਿਖੀ ਹੈ ਪਹਿਲਾਂ ਪੰਜਾਂ ਪਿਆਰਿਆਂ ਦਾ ਨਾਂ 440 ਮੁਕਤਿਆਂ ਦਾ ਫਿਰ ਸਮੁੱਚੇ ਮਹਾਂਪੁਰਖਾਂ ਦਾ ਫਿਰ ਜਿਹਨਾਂ ਸਿੰਘ ਸਿੰਘਣੀਆਂ ਪਚੰਗੀਆਂ ਨੇ ਇਹ ਕਿਉਂ ਲਿਖਿਆ ਵੀ ਜਿਹਨਾਂ ਦਾ ਇਤਿਹਾਸ 'ਚ ਨਾਂ ਵੀ ਸਾਰੇ ਹੀ ਆ ਗਏ ਹੁਣ ਇਕੱਲੇ ਇਕੱਲੇ ਦਾ ਲਿਖਿਆ ਨਹੀਂ ਜਾ ਸਕਦਾ ਸਮੁੱਚੇ ਚਾਹੇ ਉਹ ਪੁਰਾਤਨ ਸੀ ਚਾਹੇ ਮੌਜੂਦਾ ਉਹ ਸਾਰੇ ਨਮਸਕਾਰ ਕਰਨ ਯੋਗ ਸਾਰੇ ਸਤਿਕਾਰ ਯੋਗ ਪਰ ਅਸੀਂ ਕਈ ਵਾਰੀ ਇਤਿਹਾਸਕਾਰ ਜਾਂ ਸੁਣਾਉਣ ਵਾਲੇ ਉਹਨਾਂ ਦੇ ਨਾਲ ਬੇਇਨਸਾਫੀ ਕਰਦੇ ਹਾਂ ਜਿੰਨੇ ਵੀ ਸਮੁੱਚੇ ਜਿਹਨੇ ਵੀ ਮਹਾਰਾਜ ਦੇ ਉੱਤੇ ਆਪਣਾ ਬਲੀਦਾਨ ਕੁਰਬਾਨੀਆਂ ਕੀਤੀਆਂ ਉਹ ਸਾਰੇ ਸਿੰਘ ਸਿੰਘਣੀਆਂ ਪਚੰਗੀ ਜੋ ਵੀ ਹੈ ਸਾਰੇ ਨਮਸਕਾਰ ਕਰਨ ਯੋਗ ਹੈ ਇਸ ਕਰਕੇ ਸਾਧ ਸੰਗਤ ਜੀ ਇਹ ਜਿਨ੍ਹਾਂ 'ਤੇ ਬਖਸ਼ਿਸ਼ ਹੁੰਦੀ ਹੈ ਬਖਸ਼ਿਸ਼ ਲੈਣ ਵਾਸਤੇ ਹੁਣ ਜਿਹੜਾ ਹੋਵੇ ਕਿਰਪਾ ਕਰੋ ਜੀ ਕਮਾਲ ਦੀ ਗੱਲ ਹੈ ਗੁਰੂ ਨਾਨਕ ਪਾਤਸ਼ਾਹ ਦੇ ਘਰ ਤੂੰ ਮਜ਼ਦੂਰੀ ਕੀਤੀ ਨਹੀਂ ਅਤੇ ਕਿਰਪਾ ਮੁਫ਼ਤ ਹੀ ਮੰਗੀ ਜਾਂਦਾ ਹੁਣ ਸਾਰਾ ਦਿਨ ਫੈਕਟਰੀ ਦਿਹਾੜੀ ਲਿਆਉਣਾ ਫੈਕਟਰੀ ਦੇ ਮੈਨੇਜਰ ਨੂੰ ਕਹੋ ਕਿਰਪਾ ਕਰ ਦਿਓ ਇੰਨੇ ਪੌਂਡ ਦੇ ਦਿਓ ਉਹ ਬਿਨਾਂ ਦਿਹਾੜੀ ਲਿਆਓ ਦੇ ਦਊਗਾ ਟੀਚਰ ਨੂੰ ਕਹੋ ਜੀ ਕਿਰਪਾ ਕਰ ਦਿਓ ਕਲਾਸ ਅਟੈਂਡੈਂਸ ਨਹੀਂ ਕੀਤੀ ਪਰੌਂਠੇ ਖਾ ਕੇ ਸਿਰ ਮੈਂ ਫਿਰਦਾ ਰਿਹਾ ਸਰਟੀਫਿਕੇਟ ਕਿੱਥੋਂ ਦੇ ਦੇਗਾ ਤੈਨੂੰ ਕਿਰਪਾ ਲੈਣ ਵਾਸਤੇ ਤਾਂ ਬਹੁਤ ਵੱਡੀ ਪੜ੍ਹਾਈ ਕਰਨੀ ਪੈਂਦੀ ਹੈ ਬਾਬੇ ਮੰਝ ਨੇ 84 ਪਿੰਡਾਂ ਦੀ ਚੌਧਰ ਨੂੰ ਫੁੱਟ ਮਾਰਿਆ ਛੋਟੀ ਜਿਹੀ ਗੱਲ ਨਹੀਂ ਹੈ ਅੱਜ ਕੱਲ੍ਹ ਤਾਂ ਮੈਂ ਚਪੜਾਸੀ ਨੂੰ ਕੁਰਸੀ ਛੱਡਣ ਗਿਆ ਅਤੇ ਛੱਡ ਕੇ ਕੁਹਾੜਾ ਫੜ ਲਿਆ ਬਾਲਣ ਲੰਗਰ ਦੀ ਹਜ਼ੂਰੀ ਸੇਵਾ ਅਤੇ ਮਾਲਕਾਂ ਨੇ ਫੁਲਕਾ ਵੀ ਬੰਦ ਧੋਣ ਵੀ ਬੰਦ ਜੂਠ ਵੀ ਬੰਦ ਇਹ ਲੱਕੜਾਂ ਵੇਚਣੀਆਂ ਉਹਦਾ ਗੁਜ਼ਾਰਾ ਲੰਗਰ ਜੁਦਾ ਅਤੇ ਖੂਹ 'ਚ ਡਿੱਗਿਆ ਅਤੇ ਕਿਵੇਂ ਮਹਾਰਾਜ ਨੇ ਕੱਢਿਆ ਬਾਹਰ ਲੈਣ ਲਈ ਕਹਿੰਦੇ ਮਹਾਰਾਜ ਇੰਨੀ ਕਰੜੀ ਪ੍ਰੀਖਿਆ ਹੋਰ ਦੀ ਨਾ ਲਿਓ ਕਲਜ ਮੀਆਂ ਤੋਂ ਇਹ ਝੱਲ ਨਹੀਂ ਹੋਣੀ ਇਹਨਾਂ ਨੂੰ ਰੋਟੀ ਕੱਪੜਾ ਸਾਬਣ ਤੇਲ ਰਹਿਸ਼ ਮਾਫ਼ ਕਰ ਦਿਓ ਦਵਾਈ ਬੂਟੀ ਆਹ ਕਿਰਪਾ ਬਾਬਾ ਮੰਝ ਕਰਾ ਗਿਆ ਸਾਡੇ 'ਤੇ ਅਤੇ ਫਿਰ ਚਾਦੀ ਨਾਲ ਲਾ ਕੇ ਵਰ ਦਿੱਤਾ ਮੰਝ ਪਿਆਰਾ ਗੁਰੂ ਕਾ ਗੁਰ ਮੰਝ ਪਿਆਰਾ ਮੰਝ ਗੁਰੂ ਕਾ ਬੋਹ ਥਾ ਜਗ ਲੰਘਣ ਹਾਰਾ ਧੰਨ ਗੁਰੂ ਅਮਰਦਾਸ ਸਾਹਿਬ ਦਾ ਇਤਿਹਾਸ ਪੜ੍ਹੋ, 72 ਸਾਲ ਦੀ ਉਮਰ 'ਚ ਗਾਗਰ ਚੁੱਕੀ, ਖਡੂਰ ਸਾਹਿਬ 'ਚ ਪਾਣੀ ਹੈ ਨਾ, ਸਾਰਾ ਪਿੰਡ ਪਾਣੀ ਪੀਂਦਾ ਹੋਵੇਗਾ, ਖੇਤੀਆਂ ਨੂੰ ਲਾਉਂਦੇ ਹੋਣਗੇ, ਮੱਝਾਂ ਗਾਈਆਂ ਨੂੰ ਪਿਲਾਉਂਦੇ ਹੋਣਗੇ, ਅਤੇ ਕੀ ਮਹਾਰਾਜ ਵਾਸਤੇ ਨਹਾਉਣ ਲਈ ਗਾਗਰ ਹੈ ਨਾ। ਹੁਕਮ ਸੀ ਬਿਆਸ ਦਰਿਆ 'ਚ ਲਿਆਉਣਾ, ਅਤੇ ਅੱਜ ਦੇ ਪੜਾਕੂ ਹੁੰਦੇ, ਮਹਾਰਾਜ ਤੁਸੀਂ ਕਮਲੇ ਹੋ ਗਏ, ਸਾਨੂੰ ਉੱਥੇ ਪਾਣੀ ਭੇਜ, ਇੱਥੇ ਪਾਣੀ ਹੈ ਨਹੀਂ, ਇਹ ਖੂਹ ਦਾ ਪਾਣੀ ਖਾਰਾ, ਹੁਣ ਤਾਂ ਟੂਟੀ ਮਰੋੜਨੀ ਵੀ ਬਹੁਤ ਔਖੀ ਹੈ, ਇੰਨੇ ਸਾਡਾ ਖੂਨ ਚਿੱਟਾ ਹੋ ਗਿਆ, ਉਹ ਵੀ ਕਹਿੰਦੇ ਦੂਆ ਸਾਨੂੰ ਮਰੋੜ ਕੇ ਦੇ ਦੇਵੇ, ਅਸੀਂ ਕੰਮ ਕਰਕੇ ਰਾਜੀ ਨੇ, ਸੇਵਾ ਕਰਕੇ ਰਾਜੀ ਨੇ, ਸਾਡੇ ਜੋ ਭਾਵਨੇ ਉੱਡ ਗਈ, ਭਾਵਨਾ ਉਡਾ ਦਿੱਤੀ, ਭਾਵਨਾ ਉੱਡ ਰਹੀ, ਫਿਰ ਕੁੜ ਮਨਾਤਾ, ਕਿੱਡਾ ਸਤਿਕਾਰ ਜੋ ਗਿਆ ਗ੍ਰਹਿਸਤੀਆਂ ਦੇ ਵਿੱਚ, ਫਿਰ ਗਾਗਰ ਫੜਾ ਤੀ 7 ਵਜੇ ਜੀ, ਫਿਰ ਛੱਡਤਾ। ਹੁਣ ਦੇਖੋ ਖਡੂਰ ਸਾਹਿਬ ਤੋਂ ਗੋਇੰਦਵਾਲ 10 ਕਿਲੋਮੀਟਰ, 5 ਕਿਲੋਮੀਟਰ ਜਿੱਥੇ ਤੱਕ ਖਡੂਰ ਸਾਹਿਬ ਦੀ ਹੱਦ ਹੈ, ਪਿਛਲ ਖੁਰੀ ਜਾਣਾ, ਅੱਜ ਵਾਲੀਆਂ ਰੋਡਾਂ ਨਹੀਂ, ਅੱਜ ਵਾਲੇ ਸੁੱਖ ਸਾਧਨ ਨਹੀਂ, ਬਿਜਲੀਆਂ ਨਹੀਂ, ਹਨੇਰੀਆਂ ਰਾਤਾਂ, ਵਰਖਾ ਵੀ ਗੜੇ ਵੀ ਪੈਂਦੇ ਆ, ਹੋਰ ਕਈ ਤਰ੍ਹਾਂ ਦਾ ਮੌਸਮ ਵਿਗੜ ਜਾਂਦਾ, ਇੱਕ ਦਿਨ ਦਾ ਕੰਮ ਨਹੀਂ ਰੋਜ਼ ਦਾ ਕੰਮ ਆ, ਇਹ ਨਹੀਂ ਵੀ ਕੋਈ ਗਿਣਤੀ ਦੇ ਦਿਨ, ਜਿੱਥੋਂ ਖਡੂਰ ਸਾਹਿਬ ਦੀ ਹੱਦ ਮੁੱਕਣੀ ਆ ਉੱਥੋਂ ਕਰਵਟ ਬਦਲਣੀ ਆ, ਅਤੇ ਇਹ ਨਹੀਂ ਵੀ ਉੱਥੇ ਘਾਟ ਬਣਿਆ ਆ ਵੀ ਪੌੜੀਆਂ 'ਤੇ ਉਤਰ ਕੇ ਫੜ ਲਿਆਉਣਾ, ਧਾਰਾ ਸਾਰਾ ਦਰਿਆ ਦਾ ਗਲ ਗਲ ਪਾਣੀ 'ਚ ਖੜ ਕੇ, ਉੱਥੋਂ ਗਾਗਰ ਇਉਂ ਰੱਖਣੀ ਸੌਖੀ ਹੈ, ਥੱਲਿਓਂ ਕੋਡੇ ਹੋ ਕੇ ਲਿਆਉਣੀ ਮੁੰਡੇ 'ਤੇ ਕਿੰਨੀ ਔਖੀ ਹੈ ਬਜ਼ੁਰਗ ਅਵਸਥਾ 'ਚ, ਆਪਾਂ ਆਪ ਜਮਾ ਕੇ ਦੇ ਲਈਏ, ਹੁਣ ਤਾਂ ਮਾੜੀ ਜਿਹੀ ਬਾਲਟੀ ਚੱਕਣ ਕਹਿਣੇ ਮੇਰਾ ਜੀ ਮਨ ਕਾ ਹਿੱਲ ਗਿਆ, ਗੱਜ ਕੇ ਬੋਲੋ, 12 ਸਾਲ ਗਾਗਰਾਂ ਢੋਂਦੇ ਰਿਹਾ, ਕਦੀ ਮਨ ਕਾ ਹਿੱਲਿਆ, ਖੂਹ ਤੋਂ ਪਾਣੀ ਕੱਢਦੇ ਜੀ ਲੰਗਰ ਵਾਸਤੇ, ਇਹ ਨਹੀਂ ਤੇ ਕਿ ਗਾਗਰ ਸਵੇਰੇ ਲੈਣ ਦੀ ਕੰਮ ਹੋ ਗਿਆ, 24 ਘੰਟੇ ਲੰਗਰ 'ਚ ਭਾਂਡੇ ਮਾਂਜਣੇ, ਦੇਗੇ ਮਾਂਜਣੇ, ਮਹਾਰਾਜ ਪਾਤਸ਼ਾਹ ਦੀ ਹਜ਼ੂਰੀ ਸੇਵਾ ਕਰਨੀ, ਸੰਗਤ ਦੀ ਸੇਵਾ ਕਰਨੀ, ਆਏ ਮਹਾਂਪੁਰਖਾਂ ਦੀ, ਸੌਣਾ ਤਾਂ ਹੈ ਹੀ ਨਹੀਂ, ਨਾ ਕਿਸੇ ਨੀਂਦ ਨਾ ਭੁੱਖ ਨਾ ਸਵਣਾ ਜਾਗਣਾ, ਕੈਸੀ ਅਵਸਥਾ ਬਣੀ ਹੋਈ ਸੀ। ਫਿਰ ਜ਼ਿੰਦਗੀ ਦੇ ਕਿੰਨੇ ਸਾਲ, 72 ਤੋਂ ਤੁਰੇ ਤੇ 84 ਤੱਕ, 84 ਕਿੰਨੀ ਬਿਰਧ ਅਵਸਥਾ ਹੁੰਦੀ ਗਈ, ਫਿਰ ਠੇਡਾ ਖਾਣਾ, ਫਿਰ ਦੇਖੋ ਟੀਚਰ ਕੀਤੀ ਉਹਨੂੰ ਜਲਾਈ ਨੇ, ਜਲਾ ਪੁੱਛਿਆ ਕੌਣ ਹੈ ਖੜਦਾ ਹੋਇਆ, ਹੈ ਕੌਣ ਹੈ, ਅਮਰੂ ਨੇ ਥਾਵੇਂ ਟੁੱਕ ਲਈ ਕੁੜ ਮੰਦੇ ਬੈਠਾ, ਦੇਖੋ ਬੋਲੀਆਂ ਸੁਣਨੀਆਂ ਪੈਂਦੀਆਂ, ਸੇਵਾਦਾਰ ਨੂੰ ਕਹਿੰਦਾ ਟਿਕਣ ਦਿੰਦੇ ਲੋਕ, ਉਹ ਗੱਲਾਂ ਕਰਦੇ ਜਿਹੜੀਆਂ ਸੁਣੀਆਂ ਨਹੀਂ ਜਾਂਦੀਆਂ, ਲੋਕ ਲਾਜ ਚਾਗਣੀ ਪੈਂਦੀ ਹੈ, ਕਹਿੰਦੇ ਚੱਲੀਏ ਮੈਂ ਨਥਾਮੇ ਰਹਿ ਗਿਆ, ਗੁਰੂ ਨਾਨਕ ਦੇਵ ਪਾਤਸ਼ਾਹ ਦਾ ਸੇਵਾਦਾਰ ਬਣ ਕੇ ਜਿਹੜੇ ਸਾਰਿਆਂ ਨੂੰ ਥਾਂ ਦੇ ਰਹੇ, ਮੁਕਮਲੀ ਹੋ ਗਈ, ਮਹਾਰਾਜ ਬੋਲਿਆ ਮਹਾਰਾਜ ਬਚਨ ਦਾ, ਕਹਿੰਦੇ ਮਹਾਰਾਜ ਮੈਂ ਤਾਂ ਕੋਈ ਸ਼ਰਾਬ ਨਹੀਂ ਦਿੱਤਾ, ਆਹ ਗੱਲ ਕਹੀ, ਮਹਾਰਾਜ ਕਹਿੰਦੇ ਇਹਨਾਂ ਦੇ ਪਰਿਵਾਰ 'ਚ ਇੱਕ ਹਮੇਸ਼ਾ ਹੀ ਰਹੂਗਾ ਨਿਸ਼ਾਨੀ ਰਹੂਗੀ, ਅਤੇ ਸੇਵਕ ਨੂੰ ਟਿੱਚਰ ਕੀਤੀ ਸੀ, ਗੱਜ ਕੇ ਬੋਲੋ, ਟਿੱਚਰ ਕੀਤੀ ਸੀ ਉਸੇ ਵੇਲੇ, ਫਿਰ ਸਾਰੀ ਕਿਰਿਆ ਕਰਾ ਕੇ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦਾ ਤਾਜ ਰੱਖ ਦਿੱਤਾ, ਅਤੇ ਬਰ ਦਿੱਤੇ ਨਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਗੱਤਿਆਂ ਦੀ ਗੱਤ, ਨਪੱਤਿਆਂ ਦੀ ਪੱਤ, ਨਧੇਰਿਆਂ ਦੀ ਢੇਰ, ਨਚੀਜਿਆਂ ਨੂੰ ਚੀਜ਼ ਕਰਨ ਵਾਲੀ, ਬਖਸ਼ਿਸ਼ਾਂ ਦੇ ਭੰਡਾਰ ਬਣਾ ਦਿੱਤੇ, ਕਿਰਪਾ ਇਉਂ ਮਿਲਦੀ ਹੈ, ਕਿਰਪਾ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਵਿੱਚ 58 ਸ਼ਹੀਦ ਹੋਏ ਆ, ਸਾਰਾ ਸਿੱਖ ਇਤਿਹਾਸ ਪੜ੍ਹ ਲਓ, ਜਿੰਨੀਆਂ ਸ਼ਹੀਦੀਆਂ ਭਾਈ ਮਨੀ ਸਿੰਘ ਨੇ ਪਰਿਵਾਰਕ ਤੌਰ 'ਤੇ ਦਿੱਤੀਆਂ, ਇੰਨੀ ਕੁਰਬਾਨੀ ਹੋਰ ਦੀ ਨਹੀਂ ਮਿਲਦੀ। ਸਾਰਾ ਡਾ ਤੇ ਲਾ ਤੱਕ ਐਡੀਆਂ ਕੁਰਬਾਨੀਆਂ ਕਰ ਕਰਕੇ ਫੇਰ ਜਾ ਕੇ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਦੇਈਆਂ, ਬਖਸ਼ਿਸ਼ਾਂ। ਹੁਣ ਸਾਡੀ ਹਾਲਤ ਇਹ ਹੈ, ਪੀਏ ਪਿਆਲੇ ਔਰ ਖਾਏ ਕਬਾਬ, ਦੇਖੋ ਇਹ ਲੋਕੋ ਜੋ ਹੋਤੇ ਖਰਾਬ। ਪਿਆਲਾ ਪੀ ਲਿਆ, ਨਸ਼ੇ ਪੱਤੇ ਕਰ ਲੈ, ਕੱਬਾਂ ਪੱਬਾਂ ਕਲੱਬਾਂ 'ਚ ਘੁੰਮ ਲਿਆ, ਸਿਨੇਮਿਆਂ ਥੀਏਟਰਾਂ 'ਚ ਘੁੰਮ ਲਿਆ, ਫੈਸ਼ਨ ਪ੍ਰਾਪਤੀ ਕਰ ਲਈ। ਇਹਨਾਂ ਗੱਲਾਂ ਕਿਰਪਾ ਕੋਈ ਸਮਝ ਲੂਗੀ? ਕਿਰਪਾ ਲੈਣ ਵਾਸਤੇ ਤਾਂ ਗੁਰਸਿੱਖੀ ਦਾ ਸਿੱਖਣਾ ਗੁਰਮੁਖ ਸਾਧ ਸੰਗਤ ਦੀ ਸੇਵਾ, ਇਹ ਤਾਂ ਬਹੁਤ ਵੱਡੀ ਮਿਹਨਤ ਕਰਨੀ ਪੈਂਦੀ ਹੈ ਗੁਰਸਿੱਖ ਬਣਨਾ। ਹੁਣ ਕਈ ਪ੍ਰੇਮੀਆਂ ਅੰਮ੍ਰਿਤ ਛਕਣ ਤੋਂ ਬਾਅਦ ਪਹਿਲਾਂ ਤਾਂ ਸ਼ਰਧਾ ਰੱਖਦੇ, ਫਿਰ ਐਡੇ ਕੱਟਰ ਹੋ ਜਾਂਦੇ, ਉਹ ਬੰਦੇ ਨੂੰ ਬੰਦਾ ਨਹੀਂ ਸਮਝਦੇ। ਅੰਮ੍ਰਿਤ ਛਕ ਕੇ ਤਾਂ ਦਾਖਲਾ ਲਿਆ, ਹਾਲੇ ਪੜ੍ਹਾਈ ਤਾਂ ਕਰਨੀ ਆ, ਇਹਦਾ ਦਾਖਲਾ ਮਿਲਿਆ ਬਾਰਾਂ ਦੇ ਸਕੂਲ ਦਾ, ਉਹ ਸਮਝਦੇ ਹੁਣ ਸਾਨੂੰ ਸ਼ਾਇਦ ਲੋੜ ਹੀ ਨਹੀਂ ਰਹਿ ਗਈ, ਹਾਲੇ ਤਾਂ ਸ਼ੁਰੂਆਤ ਹੋਣੀ ਆ। ਮੁਰਦਾ ਹੋਏ ਮਰੀਜ਼ ਨਾਲ ਗੱਲੀ ਹੋਵਣਾ, ਸਿਦਕ ਸਬਰ ਸ਼ਾਹੀਦ ਭਰਮ ਭੌ ਖੋਬਣਾ, ਤੇ ਲਾਲਾ ਮੁੱਲ ਖਰੀਦ ਕਾਰੇ ਜੋਬਣਾ, ਪੱਖੇ ਕੀ ਤਾਗੀਦ ਪੱਗ ਮਲ ਮਲ ਧੋਬਣਾ। ਇਹ ਤਾਂ ਪੜ੍ਹਾਈ ਬਹੁਤ ਔਖੀ ਹੈ, ਇਹ ਪੜ੍ਹਾਈ ਬੜੀ ਕਠਿਨ ਹੈ। ਤਾਰੂ ਸਿੰਘ ਅੰਮ੍ਰਿਤ ਛਕਿਆ ਤੇ ਉਹਦੀ ਪ੍ਰੀਖਿਆ ਵੀ ਕਿੱਡੀ ਵੱਡੀ ਹੈ, ਖੋਪਰੀ ਲਈ ਹੈ, ਚੋਰੀ ਨਹੀਂ ਕੀਤੀ, ਜਾਰੀ ਨਹੀਂ ਕੀਤੀ, ਆਇਆ ਸਿੰਘਾਂ ਨੂੰ ਸਿਰਫ ਲੰਗਰ ਛਕਾਉਂਦਾ ਸੀ, ਲੰਗਰ ਵੀ ਆਪ ਹਲ ਵਾਹ ਕੇ ਜਿਹੜੀ ਕਿਰਤ ਕਰਦਾ ਉਹਦੇ ਵਿੱਚੋਂ, ਕੋਈ ਗਰਾਹੀ ਕਰਕੇ। ਇਹੋ ਜਿਹਾ ਗੁਰਸਿੱਖ ਹੋਇਆ, ਇਹੋ ਜਿਹਾ ਗੁਰਸਿੱਖ। ਭਾਈ ਸਵੇਗ ਸਿੰਘ ਸੁਭਾਸ਼ ਸਿੰਘ ਇੱਕ ਪੋਤ ਵਾਲਿਆ ਤੇ ਪੁੱਤ ਵਿਦਿਆਰਥੀ ਹੈ, ਚਰਖੜੀਆਂ ਤੂੰਬੇ ਤੂੰਬੇ ਅੜਾਓ ਸਿੱਟਿਆ। ਉਹਨਾਂ ਗੁਰਸਿੱਖਾਂ ਨੇ ਬਖਸ਼ਿਸ਼ਾਂ ਲਈਆਂ, ਅੱਜ ਕਿਸੇ ਨੂੰ ਕਹਿ ਕੇ ਦਿਲੋਂ ਨੱਕ ਤੇ ਮੱਖੀ ਕੋਈ ਬਹਿਣ ਨਹੀਂ ਦਿੰਦਾ। ਅੱਜ ਦੀ ਜਿਹੜੀ ਸਿੱਖੀ ਆ ਨਾ, ਇੱਕ ਤਾਂ ਹੈਗੀ ਹੈ ਭੇਖ ਦੀ, ਇੱਕ ਗਧੇ ਵਾਂਗੂ ਲੇਟ ਦੀ, ਇੱਕ ਹਿਰਸ ਦੀ ਹੈ, ਜਿਹੜੀ ਸਿਦਕ ਭਰੋਸੇ ਦੀ ਸਿੱਖੀ ਹੈ। ਉਹ ਪ੍ਰੀਖਿਆ ਜਿਹੜਾ ਪੂਰਾ ਉਤਰਦਾ ਉਦੋਂ ਪਤਾ ਲੱਗਦਾ ਕਿ ਸਿੱਖ ਕਿੱਥੇ ਖੜਾ। ਕੋਈ ਪਰਖ ਵੀ ਹੋਣੀ ਹੈ, ਜਿਹੜੇ ਸਕੂਲੇ ਪੜ੍ਹਨੇ ਪੈ ਗਏ ਨਾ, ਪੜ੍ਹਾਈ ਵੀ ਹੋਣੀ ਹੈ ਅਤੇ ਇਮਤਿਹਾਨ ਵੀ ਹੋਣਾ, ਅਤੇ ਜਿਹੜੇ ਇਮਤਿਹਾਨ ਹੋਣਾ ਫਿਰ ਪਤਾ ਲੱਗਣਾ ਕਿਹੜਾ ਕਿੱਥੇ ਖੜਾ। ਕਈਆਂ ਨੂੰ ਤਾਂ ਇਮਤਿਹਾਨ ਦਾ ਨਾਂ ਸੁਣ ਕੇ ਬੁਖਾਰ ਚੜ੍ਹ ਜਾਂਦਾ, ਵਿਦਿਆਰਥੀ ਅੱਜ ਕੱਲ੍ਹ ਸਕੂਲਾਂ 'ਚ ਦੇਖੇ, ਆਦੋ ਇੱਕ ਵਿਦਿਆਰਥੀ ਆਏ, ਮੈਂ ਪੜ੍ਹ ਰਿਹਾ, ਮੈਂ ਛੱਡ ਦਿਆ, ਕਹਿੰਦੇ ਮੈਨੂੰ ਇਮਤਿਹਾਨ ਦਾ ਡਰ ਲੱਗਦਾ, ਮੈਂ ਪੜ੍ਹਨ ਅੜ ਗਿਆ। ਗੱਜ ਕੇ ਬੋਲੋ, ਇਮਤਿਹਾਨ ਤੋਂ ਕਹਿੰਦੇ ਡਰ ਬਹੁਤ ਲੱਗਦਾ, ਅਤੇ ਜਿਹੜਾ ਮਹਾਰਾਜ ਦਾ ਇਮਤਿਹਾਨ ਹੈ ਇਹ ਤਾਂ ਬਹੁਤ ਔਖਾ। ਜਿੱਦਣ ਗੁਰੂ ਨਾਨਕ ਪਾਤਸ਼ਾਹ ਨੇ ਇਮਤਿਹਾਨ ਲਿਆ, ਬਾਬਾ ਬੁੱਢਾ ਸਾਹਿਬ ਕਹਿੰਦੇ ਮੈਂ ਵੀ ਉਸ ਵੇਲੇ ਲੋਕ ਗਿਆ। ਗੱਜ ਕੇ ਬੋਲੋ, ਸਿੱਖਾਂ ਪੁੱਤਰਾਂ ਭੁੱਖ ਕਹਿ ਸਭ ਉਮਤ ਵੇਖੋ ਜੇ ਕਿਉਂ, ਸਿੱਖਾਂ ਨੂੰ ਵੀ ਭੁੱਖ ਆ ਤੇ ਪੁੱਤਰਾਂ ਨੂੰ ਵੀ, ਉੱਥੇ ਕਿਹੜਾ ਕਸਵੱਟੀ ਦੇ ਨਿਕਲਿਆ ਲੈਣ। ਫਿਰ ਗੁਰੂ ਅੰਗਦ ਸਾਹਿਬ ਬਣ ਗਏ, ਫਿਰ ਜੋਗੀਆਂ ਦੀ ਜਮਾਤ ਆ ਗਈ ਇੱਕ ਵਾਰੀ, ਤੇ ਲੰਗਰ ਮਸਤਾਨਾ ਹੋ ਗਿਆ। ਮਹਾਰਾਜ ਕਹਿੰਦੇ ਲੰਗਰ, ਕਹਿੰਦੇ ਮਹਾਰਾਜ ਹੋਰ ਤਿਆਰ ਕਰ ਲੈਂਦੇ, ਸੰਗਤ ਬਹੁਤ ਆਉਂਦੀ ਰਹੀ, ਕਈ ਵਾਰੀ ਹੋ ਜਾਂਦਾ। ਕਹਿੰਦੇ ਮਾਤਾ ਜੀ ਨੂੰ ਕਹੋ, ਆਪਣੀ ਮਾਤਾ ਸਰ, ਉਹ ਕਹਿੰਦੇ ਜੀ ਹੈਗਾ। ਫਿਰ ਲੰਗਰ ਚੋਂ ਪੰਜ ਪ੍ਰਸ਼ਾਦੇ ਆਏ ਸੀ, ਜਿਹੜੇ ਵਰਤਾਉਣ ਲੱਗੇ ਉਹ ਜੋਗੀ ਜੀ ਸ਼ਕਤੀ ਨਾਲ ਬੇਟੀ ਜਾਂ, ਇੱਕ ਤਾਂ ਸਬਰ ਹੀ ਨਾ ਕਰੇ, ਮਾਤਾ ਜੀ ਨੇ ਆਪ ਵਰਤਾਏ, ਬਾਕੀ ਤਾਂ ਉਹ ਦੋ ਦੋ ਨਾ ਤ੍ਰਿਪਤ ਹੋ ਗਏ ਪ੍ਰਸ਼ਾਦੇ ਮੁੱਕਣ ਨਾ। ਇੱਕ ਜਿਹੜਾ ਸੀ ਉਹ ਸਰਾਲੇ ਬਣਿਆ, ਮਾਤਾ ਜੀ ਨੇ ਇੱਕ ਰੱਖਿਆ, ਉਹ ਇੱਕੋ ਹੀ ਨਹੀਂ ਫਿਖਾ ਹੋਇਆ, ਫਿਰ ਚਰਨੀ ਡਿੱਗ ਪਿਆ। ਮਹਾਰਾਜ ਕਹਿੰਦੇ ਚੋਣੀਏ ਮੰਗਲਾ, ਅੱਜ ਗੁਰੂ ਘਰ ਦੀ ਰੱਖੀ ਜਾ, ਭੁੱਖਾ ਨਹੀਂ ਜਾਣ ਦਿੱਤਾ। ਇਹ ਨਹੀਂ ਕਿਹਾ ਵੀ ਲੰਗਰ ਹੈ ਨਹੀਂ, ਮਹਾਰਾਜ ਦਾ ਪਰਚਾ ਸੀ। ਕਹਿੰਦੇ ਜਾ ਹੁਣ, ਤੇਰੀ ਬੰਸ ਬਹੁਤ ਚੱਲੂਗੀ। ਗੱਜ ਕੇ ਬੋਲੋ, ਬੰਸ ਚੱਲੂਗੀ। ਪਹਿਲਾਂ ਕਿਵੇਂ ਦੱਸ ਦੀ ਰਾਜ ਗੱਜੀ। ਸੋ ਇਸ ਵਾਸਤੇ ਇਹ ਤਾਂ ਕਸਵੱਟੀ ਹੈ, ਕਸਵੱਟੀ ਕਿ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸਾਰੀਆਂ ਬਖਸ਼ਿਸ਼ਾਂ ਲੈ ਕੇ ਨਾ ਇੱਕ ਕੀਲੀ ਹੈਗੀ ਹੈ ਜਿਹੜੇ ਜਾਓਗੇ ਚਵਾਰਾ ਸਾਹਿਬ, ਹਾਲੇ ਵੀ ਮੌਜੂਦ ਹੈ, ਕੀਲੀ ਨਾਲ ਲੱਡ ਕੇ ਤਪ ਕਰਦੇ ਸੀ। ਉੱਥੇ ਆ ਗਏ, ਕਹਿਣ ਲੱਗੇ ਮਹਾਰਾਜ ਹੁਣ ਐਡਾ ਵੱਡਾ ਗੁਰੂ ਨਾਨਕ ਪਾਤਸ਼ਾਹ ਤਖ਼ਤ ਦਾ ਰਾਜ ਚਬਰ ਤਰ ਦੇ ਮਾਲਕ ਬਣੇ, ਕੀਲੀ ਨਾ ਕਹਿੰਦੇ ਵੀ ਦੀਵੇ ਵਿੱਚ ਘੇਰ ਪਾ ਦਈਏ, ਜਗਾ ਦਈਏ, ਜੇ ਹੋਰ ਘਿਓ ਨਾ ਪਾਈਏ ਕਿੰਨਾ ਕਿਆ ਜਾਊਗਾ। ਫਿਰ ਦਾਦੇ ਨੇ ਖਜ਼ਾਨਾ ਦੇ ਦਿੱਤਾ, ਆਪ ਨਾ ਮਿਹਨਤ ਕਰੀਏ, ਕਹਾਂਗੇ ਗੁਰੂ ਨਾਨਕਾ ਦਾ ਮੁਕਲਾ ਨਹੀਂ। ਦ੍ਰਿਸ਼ਟਾਂਤ ਦਿੱਤਾ ਵੀ ਜਿਹੜੀ ਸੇਵਾ ਕਰਕੇ ਬਖਸ਼ਿਸ਼ ਮਿਲੀ ਆ ਉਹ ਸੇਵਾ ਛੱਡਣੀ ਨਹੀਂ ਚਾਹੀਦੀ, ਉਹ ਨਹੀਂ ਛੱਡਣੀ ਚਾਹੀਦੀ। ਅਸੀਂ ਕੋਈ ਦੁੱਖ ਆ ਜਾਏ ਇਹ ਤਾਂ ਚਾਰ ਦਿਨ ਜੋੜੇ ਝਾੜਾਂਗੇ ਜੀ, ਝਾੜੂ ਫੇਰਾਂਗੇ, ਲੰਗਰ ਭਾਂਡੇ ਰੁਮਾਲਾ ਚੜ੍ਹਾਵਾਂਗੇ, ਪਾਠ ਕਰਾ ਦਿਆਂਗੇ, ਅਤੇ ਜੇ ਮਾੜਾ ਜਿਹਾ ਸੁੱਖ ਦਾ ਸਾਹ ਆ ਗਿਆ ਤਾਂ ਦੂਏ ਗੁਰਦੁਆਰੇ ਜਾਂਦੇ ਆ, ਇਹ ਕੜਾਹ ਖਾਣ ਜਾਂਦੇ ਆ, ਗੱਜ ਕੇ ਬੋਲੋ ਅੱਗੇ ਤੂੰ ਵੀ ਰੋਜ਼ ਜਾਂਦਾ ਸੀ, ਜਿਹੜੇ ਇੱਥੇ ਆਇਆ ਤੇ ਤੂੰ ਰੁਮਾਲੇ ਨਹੀਂ ਚੜਾਉਂਦਾ ਰਿਹਾ, ਤੂੰ ਸੁੱਖਣਾ ਨਹੀਂ ਸੁਖੀ, ਬੇਦ ਸਾਹਿਬ ਨਹੀਂ ਜਾਂਦਾ ਰਿਹਾ, ਕਿ ਹਰਿਮੰਦਰ ਸਾਹਿਬ ਨਹੀਂ ਸੁੱਖਦਾ ਰਿਹਾ, ਜਿਹੜੇ ਤਾਂ ਆਪਾਂ ਨੂੰ ਗਰਜ ਸੀ ਉਦੋਂ ਤਾਂ ਗੁਰੂ ਚੰਗਾ ਸੀ, ਜਦੋਂ ਗਰਜ ਪੂਰੀ ਹੋ ਗਈ ਦੂਜੇ ਜਾਂਦੇ ਤਾਂ ਉਹਨਾਂ ਨੂੰ ਖਿੱਚਣਾ ਕਰਦਾ, ਤੇ ਕੜਾਹ ਖਾਣਾ ਵੀ ਕੋਈ ਮਾੜੀ ਗੱਲ ਆ, ਤੇ ਮਹਾਰਾਜ ਦਾ ਪ੍ਰਸ਼ਾਦ ਆ ਇਹ, ਤਾਂ ਜਿਹੜਾ ਗੁਰੂ ਘਰ 'ਚ ਜਾਵੇਗਾ ਉਹਨੂੰ ਬਖਸ਼ਿਸ਼ ਮਿਲੇਗੀ। ਸਾਡੀ ਸੋਚ ਇਹੋ ਜਿਹੀ ਹੋਈ ਹੋਈ ਹੈ, ਸੋਚ ਇਤਨੀ ਘਟੀ ਆ, ਫਿਰ ਟੀਚਰਾਂ ਕਰਦੇ ਹਾਂ, ਉਹ ਗੁਰੂ ਕੀ ਸੰਗਤ ਨੂੰ ਟੀਚਰ ਨਹੀਂ ਕਰਦੇ, ਉਹ ਗੁਰੂ ਮਹਾਰਾਜ ਨੂੰ ਕਰਦੇ ਹਾਂ, ਕਿਉਂਕਿ ਸੰਗਤ ਮਹਾਰਾਜ 'ਤੇ ਜਾ ਰਹੀ ਸੀ। ਜਦੋਂ ਮਹਾਰਾਜ ਵੱਲ ਤੁਰਦਾ ਉਸ ਵੇਲੇ ਮਹਾਰਾਜ ਬਈ ਉਹਦੇ 'ਤੇ ਬਖਸ਼ਿਸ਼ ਹੁੰਦੀ ਹੈ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ।
ਇਹ ਕਬੀਰ ਸੋ ਭਰਮੈ ਨਾਹੀ,
ਮਹਾਰਾਜ ਕਹਿੰਦੇ ਉਹ ਜਿਹੜੇ ਗੁਰੂ ਕੇ ਪਿਆਰੇ ਹਨ ਉਹ ਦੁਨੀਆਂ ਦੇ ਭਰਮ ਨਾਲ ਭਰਮਦੇ ਨੇ, ਆਪਣਾ ਸਿਦਕ ਭਰੋਸਾ ਰੱਖ ਕੇ ਮਹਾਰਾਜ ਵੱਲ ਜਾਂਦੇ, ਅਤੇ ਉਸ ਵੇਲੇ ਬੜੇ ਬੜੇ ਭਰਮ ਗਏ, ਆ ਖਾਓ ਵੀ ਮੁਰਦਾ, ਹੁਣ ਕਹਿੰਦੇ ਮਾਸ ਖਾਣਾ ਚਾਹੀਦਾ, ਜਿਹੜੇ ਮਹਾਰਾਜ ਨੇ ਕਿ ਉਦੋਂ ਖਾਧਾ ਨਹੀਂ, ਕਿਉਂਕਿ ਉਹਦੇ ਹੁਕਮ ਛੱਡਣਾ ਵੀ ਔਖਾ ਅਤੇ ਉਹਦੇ ਹੁਕਮ 'ਚ ਖਾਣਾ ਵੀ ਔਖਾ, ਜਿਹਨੇ ਕਿਹਾ ਖਾਓ ਬਈ ਹਾਰੇ ਭੱਜ ਗਏ, ਲੈਣੇ ਤੂੰ ਖਾ ਲਾ, ਉਹ ਖੜੇ ਕਿ ਖਾਂਦਾ ਨਹੀਂ, ਕਹਿੰਦੇ ਮਹਾਰਾਜ ਹੁਕਮ ਨਹੀਂ ਹੋਇਆ ਕਿਹੜੇ ਪਾਸੋਂ ਖਾਵਾਂ, ਸਿਰ ਵੱਲੋਂ ਕਿ ਪੈਰਾਂ ਵੱਲੋਂ, ਮਹਾਰਾਜ ਕਹਿੰਦੇ ਤਾਂ ਇੱਕੋ ਜਿਹਾ ਹੀ ਆ, ਜਿਹੜੇ ਚਾਦਰ 'ਚ ਕੜਾਹ ਪ੍ਰਸ਼ਾਦ, ਕੜਾਹ ਪ੍ਰਸ਼ਾਦ ਗੋਲ ਗੋਲੇ ਹੁੰਦਾ ਚਾਰ ਚੁਫੇਰੇ, ਇੱਕੋ ਜਿਹਾ ਹੁੰਦਾ ਚਾਰ ਚੁਫੇਰੇ, ਜਿਹਨੂੰ ਹੁਕਮ ਮੰਨਿਆ, ਕਿਉਂ ਇੱਥੇ ਪੜ੍ਹਾਈ ਹੁਕਮ ਦੀ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਆ ਪੌਣਾ ਘੰਟਾ ਹੋਇਆ, ਇੰਨਾ ਬਹਿਣਾ ਵੀ ਔਖਾ ਬਹੁਤ ਹੈ, ਇੰਨਾ ਬਹਿਣਾ, ਕੋਈ ਘੇਰਾ ਨਹੀਂ ਪਿਆ, ਕੋਈ ਦੁਸ਼ਮਣ ਦੀ ਚੜ੍ਹਾਈ ਨਹੀਂ, ਕੋਈ ਹੋਰ ਖਤਰਾ ਨਹੀਂ, ਜਿਹੜੇ ਉੱਠ ਕੇ ਜਾਣਾ ਕੜਾਹ ਪ੍ਰਸ਼ਾਦ ਮਿਲਣਾ, ਫਿਰ ਖਾਣ ਨੂੰ ਲੰਗ ਰਿਹਾ ਅਤੇ ਗੱਡੀ ਚੜ੍ਹ ਕੇ ਅਤੇ ਘਰ ਜਾ ਵੜਨਾ, ਰੱਗਾਂ 'ਤੇ ਪੈਰ ਰੱਖਣੇ, ਪੌਣਾ ਘੰਟਾ ਬਹਿਣਾ ਵੀ ਔਖਾ ਗੁਰੂ ਮਹਾਰਾਜ ਦੇ ਚਰਨਾਂ 'ਚ, ਸੇਵਾ ਕਰਨੀ, ਘਾਲ ਘਾਲਣੀ, ਕੁਰਬਾਨੀ ਕਰਨੀ, ਇਹ ਤਾਂ ਬਹੁਤ ਕਠਿਨ ਆ, ਹੁਣ ਤਾਂ ਇੰਟਰਨੈਟ 'ਤੇ ਰਹਿ ਗਿਆ, ਬਾਬੇ ਤੁਹਾਡੇ ਇੰਟਰਨੈਟ ਦਰਸ਼ਨ ਕੀਤੇ ਸੀ, ਮੈਂ ਕਿਹਾ ਇੰਟਰਨੈਟ ਪੁੱਛ ਲੈਣਾ ਵੀ ਜਲ ਪਾਣੀ ਚੱਕ ਲਿਆ, ਹੁਣ ਇੰਟਰਨੈਟ ਜੋ ਕੇ ਰਹਿ ਗਿਆ, ਸਿੱਖ ਅੱਜ ਇੰਟਰਨੈਟ ਜੋ ਕੇ, ਖੂਨ ਦੀ ਵੀ ਹਿੰਮਤ ਹੈ ਨਹੀਂ, ਹੁਣ ਮਿਲਣ ਦੀ ਵੀ ਹਿੰਮਤ ਨਹੀਂ ਰਹਿ ਗਈ, ਜੇ ਰਿਸ਼ਤੇਦਾਰ ਆ ਜਾਣ ਸ਼ਰਾਬੀ ਕਬਾਬੀ ਆਉਣਾ ਹੋਵੇ ਨੀਂਦ ਨਹੀਂ ਆਉਂਦੀ ਸਾਰੀ ਰਾਤ, ਇਹ ਤੁਹਾਨੂੰ ਉਹਦੇ ਲੈਣ ਵੀ ਜਾਣਗੇ, ਸਤਿਕਾਰ ਪਿਆਰ ਵੀ ਕਰਨਗੇ, ਜੇ ਕੋਈ ਧਾਰਮਿਕ ਸ਼ਖਸੀਅਤ ਹੋਵੇ ਗੁਰਦੁਆਰੇ, ਬਾਬਾ ਜੀ ਕਦੋਂ ਆਏ ਸੀ, ਮੈਂ ਕਿਹਾ ਜਦੋਂ ਤਾਂ ਦੇਖ ਲਿਆ ਬਈ, ਇੰਨੇ ਲੋਕ ਹੁਸ਼ਿਆਰ ਹੋ ਗਏ, ਅਸੀਂ ਤੁਹਾਡੀ ਇੰਟਰਨੈਟ ਕਥਾ ਸੁਣੀ ਸੀ, ਬੜਾ ਚੰਗਾ ਸੁਣ ਲਈ, ਤੇ ਸਿਰ ਧੰਨਵਾਦ ਆ ਮਹਾਰਾਜ ਕਿਰਪਾ ਕਰਨ, ਸਭ ਨੂੰ ਨਾਮ ਦਾਨ ਸਿੱਖੀ ਦਾਨ ਭਰੋਸਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ, ਖਾਲਸਾ ਪੰਥ ਦੀ ਚੜ੍ਹਦੀ ਕਲਾ ਏਕਤਾ ਅਤਫਾਕ ਪਿਆਰ ਬਖਸ਼ਿਸ਼ ਕਰਨ, ਅਤੇ ਕੱਲ੍ਹ ਵੀ ਗੁਰੂ ਮਹਾਰਾਜ ਦੇ ਚਰਨਾਂ 'ਚ ਤੁਹਾਡੀ ਸੇਵਾ 'ਚ ਫਿਰ ਬੇਨਤੀਆਂ ਕਰਨੀਆਂ ਅਤੇ ਸਾਰੀਆਂ ਸੰਗਤਾਂ ਗੱਜ ਵੱਜ ਕੇ ਹੁੰਮ ਹੁਮਾ ਕੇ ਆ ਕੇ ਲਾਹ ਲੈਣ ਦੀ ਕੋਸ਼ਿਸ਼ ਕਰਨੀ। ਪਤਾ ਨਹੀਂ ਕਿਹੜੇ ਵੇਲੇ ਦਾ ਸੁਣਿਆ ਹੋਇਆ ਵਿਚਾਰ ਜ਼ਿੰਦਗੀ ਦੇ ਵਿੱਚ ਪਲਟਾ ਦੇ ਜਾਏ। ਸਮਾਂ ਹੁੰਦਾ ਹੈ, ਇਸ ਵਾਸਤੇ ਸਮੇਂ ਦਾ ਲਾਹਾ ਪ੍ਰਾਪਤ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।